ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਰਮਤਾ ਦੇ ਯੋਗ ਹੋ ਜੋ ਸ਼ਰਧਾ ਭਾਵਨਾ ਦੇ ਨਾਲ ਨਿਤਨੇਮ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੱਚਖੰਡੀ ਦਰਬਾਰ ਵਿੱਚ ਪੁੱਜੇ ਹੋ, ਗੁਰੂ ਸਵਾਰੇ ਗੁਰਮੁਖ ਪਿਆਰਿਆਂ ਤੋਂ ਗੁਰਬਾਣੀ ਦਾ ਕੀਰਤਨ ਗਾਇਨ ਸਰਵਣ ਕਰਕੇ ਆਪ ਜੀ ਨੇ ਆਨੰਦ ਮਾਣਿਆ ਹੈ। ਜਿੰਨਾ ਸਮਾਂ ਹੋਰ ਸਤਿਗੁਰ ਬਖਸ਼ਦੇ ਨੇ, ਸਤਿਗੁਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅਦਬ ਸਤਿਕਾਰ ਸ਼ਰਧਾ ਭਾਵਨਾ ਮਨ ਵਿੱਚ ਰੱਖ ਕੇ ਬੈਠੀਏ। ਗੁਰੂ ਜੀ ਕੇ ਬਚਨ, ਗੁਰੂ ਜੀ ਕਾ ਉਪਦੇਸ਼, ਗੁਰੂ ਮਹਾਰਾਜ ਜੀ ਦੀ ਅਮਰ ਕਥਾ ਸਰਵਣ ਕਰੀਏ। ਗੁਰੂ ਕਿਰਪਾ ਕਰਨ, ਸਰਵਣ ਕੀਤੇ ਗੁਰੂ ਕੇ ਬਚਨ ਸਾਡੇ ਹਿਰਦੇ ਵਸਣ, ਉਹਨਾਂ ਬਚਨਾਂ ਨੂੰ ਕਮਾਉਣ ਦਾ ਮੰਨਣ ਦਾ ਸਤਿਗੁਰ ਸਾਨੂੰ ਬਲ ਬਖਸ਼। ਸੁਣਨਾ ਬੀਜਣਾ ਹੈ, ਮੰਨਣਾ ਬੂਟਾ ਪੈਦਾ ਹੋਣਾ, ਮੰਨ ਕੇ ਨਿਧਿਆਸਣ ਉਹਨੂੰ ਕਮਾਉਣਾ, ਉਹਦਾ ਫਲ ਪ੍ਰਾਪਤ ਕਰਨਾ ਹੈ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਗੁਰਪੁਰਬ ਦੇ ਸੰਬੰਧ ਵਿੱਚ ਆਪ ਸੰਗਤਾਂ ਦੇ ਚਰਨਾਂ ਵਿੱਚ ਗੁਰੂ ਕਿਆਂ ਦਾ ਪਵਿੱਤਰ ਅਮਰ ਇਤਿਹਾਸ ਤਿੰਨ ਚਾਰ ਰੋਜ਼ ਤੋਂ ਗੁਰੂ ਤੇ ਗੁਰੂ ਕੀ ਸੰਗਤ ਦੀ ਕਿਰਪਾ ਦੁਆਰਾ ਭੇਟਾ ਕੀਤਾ ਜਾ ਰਿਹਾ ਹੈ। ਕੱਲ ਆਪ ਜੀ ਦੇ ਨਾਲ ਬਚਨ ਹੋਏ ਸੀ ਸੇਵਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਨੇ ਬਚਨ ਕੀਤਾ, ਭਾਈ ਸੇਵਕ ਦੀ ਅਵਸਥਾ ਨਿਭਾਈ ਹੈ ਗੁਰੂ ਅਮਰਦਾਸ ਮਹਾਰਾਜ ਜੀ। ਕੁੜਮਾਂ ਦੇ ਘਰ ਰਹਿ ਕੇ 12 ਸਾਲ ਗਾਗਰ ਢੋ ਦਿੱਤੀ, ਸਾਰਾ ਮਾਣ ਤਾਣ ਛੱਡ ਕੇ ਨਿਮਾਣੇ ਹੋ ਕੇ ਗੁਰੂ ਦੇ ਘਰ ਸੇਵ ਕਮਾਈ ਤੇ ਫਿਰ ਪ੍ਰਾਪਤੀ ਕੀਤੀ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਠ। ਚੌਥਾ ਸਵਾਲ ਗੁਰਸਿੱਖ ਨੇ ਕੀਤਾ ਕਿ ਸਤਿਗੁਰ, ਗੁਰਸਿੱਖਾਂ ਨੂੰ ਤੁਸੀਂ ਗ੍ਰਿਸ਼ਤੀ ਜੀਵਨ ਬਖਸ਼ਿਆ, ਸੰਸਾਰ ਦੇ ਨਾਲ ਮਿਲ ਕੇ ਰਹਿਣ ਦਾ ਹੁਕਮ ਕੀਤਾ, ਗ੍ਰਿਸ਼ਤ ਜੀਵਨ ਵਿੱਚ ਰਿਸ਼ਤੇ ਪੈਦਾ ਹੁੰਦੇ ਨੇ, ਰਿਸ਼ਤੇ ਜੁੜਦੇ ਨੇ, ਸਾਨੂੰ ਇਹ ਦੱਸੋ ਕਿ ਗੁਰੂ ਘਰ ਵਿੱਚ ਰਿਸ਼ਤਾ ਕਿਹਨੇ ਕਮਾਇਆ, ਰਿਸ਼ਤੇਦਾਰ ਕੌਣ ਹੋਇਆ। ਧੰਨ ਗੁਰੂ ਹਰਗੋਬਿੰਦ ਸਾਹਿਬ ਬਚਨ ਕਰਦੇ ਨੇ, ਭਾਈ ਗੁਰਸਿੱਖੋ, ਰਿਸ਼ਤੇਦਾਰੀ ਦਾ ਫਰਜ਼ ਨਿਭਾਇਆ ਭਾਈ ਜੇਠਾ ਜੀ ਨੇ, ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ। ਸਤਿਗੁਰ ਗੁਰੂ ਰਾਮਦਾਸ ਮਹਾਰਾਜ ਜੀ ਦਾ ਅਵਤਾਰ ਲਾਹੌਰ ਸ਼ਹਿਰ ਦੇ ਵਿੱਚ ਚੂਨਾ ਮੰਡੀ ਇੱਕ ਪਾਸਾ ਹੈ, ਮਹੱਲਾ ਹੈ ਚੂਨਾ ਮੰਡੀ, ਜਿੱਥੇ ਬਾਬਾ ਹਰਦਾਸ ਜੀ ਸੋਢੀ ਦੇ ਘਰ ਗੁਰੂ ਰਾਮਦਾਸ ਮਹਾਰਾਜ ਜੀ ਦਾ ਅਵਤਾਰ ਹੋਇਆ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਗੁਰੂ ਨਾਨਕ ਦੀ ਗੱਡੀ ਸੋਢੀਆਂ ਦੇ ਕੁਲ ਵਿੱਚ ਪ੍ਰਵੇਸ਼ ਕੀਤੀ ਹੈ, ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬੇਦੀ ਵੰਸ਼, ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਤ੍ਰੇਹਣ ਵੰਸ਼ ਵਿੱਚ ਤੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਭੱਲੇ ਵੰਸ਼ ਵਿੱਚ। ਤੇ ਜਦੋਂ ਚੌਥੀ ਥਾਂ ਤੇ ਗੱਦੀ ਆਰੰਭ ਹੋਈ ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਕਰਦੇ ਨੇ, ਪੰਜ ਪਿਆਲੇ ਪੰਜ ਪੀਰ, ਛੱਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ। ਸਤਿਗੁਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਮਾਤਾ ਪਿਤਾ ਲਾਹੌਰ ਸ਼ਹਿਰ ਵਿੱਚ ਚਣਿਆਂ ਦਾ ਛੋਲਿਆਂ ਦਾ ਵਪਾਰ ਕਰਦੇ ਹੁੰਦੇ ਸੀ। ਉਸ ਵਾਹਿਗੁਰੂ ਦੀ ਰਜਾ ਦੇ ਵਿੱਚ ਸਤਿਗੁਰਾਂ ਦਾ ਅਜੇ ਸਰੀਰਕ ਜੀਵਨ ਬੜਾ ਛੋਟਾ ਸੀ ਕਿ ਮਾਤਾ ਪਿਤਾ ਜੀ ਚੜ੍ਹਾਈ ਕਰ ਗਏ। ਆਮ ਵਿਵਸਥਾ ਇਹ ਹੁੰਦੀ ਹੈ ਕਿ ਜਿਸ ਬੱਚੇ ਦੇ ਮਾਤਾ ਪਿਤਾ ਚੜ੍ਹਾਈ ਕਰ ਜਾਣ ਉਹਨੂੰ ਕੇਵਲ ਤੇ ਕੇਵਲ ਨਾਨਕਿਆਂ ਦਾ ਹੀ ਆਸਰਾ ਹੁੰਦਾ ਤੇ ਵਾਹਿਗੁਰੂ ਦੀ ਕੁਦਰਤ ਐਸੀ ਜੁੜੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਨਕੇ ਉਸ ਪਿੰਡ ਸਨ ਜਿੱਥੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਅਵਤਾਰ ਹੋਇਆ, ਪਿੰਡ ਬਾਸਰ ਕੇ। ਸੰਯੋਗ ਐਸੇ ਮਿਲਾਏ ਵਾਹਿਗੁਰੂ ਨੇ, ਗੁਰੂ ਅਮਰਦਾਸ ਜੀ ਦਾ ਅਵਤਾਰ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ, ਰਾਏ ਭੋਏ ਦੀ ਤਲਵੰਡੀ ਜਿਹਨੂੰ ਅੱਜ ਆਪਾਂ ਨਨਕਾਣਾ ਸਾਹਿਬ ਕਹਿੰਦੇ, ਗੁਰੂ ਅੰਗਦ ਦੇਵ ਜੀ ਦਾ ਅਵਤਾਰ ਮੱਤੇ ਕੀ ਸਰਾਂ, ਸ੍ਰੀ ਗੁਰੂ ਅਮਰਦਾਸ ਜੀ ਦਾ ਅਵਤਾਰ ਬਾਸਰ ਕੇ, ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਅਵਤਾਰ ਲਾਹੌਰ, ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਅਵਤਾਰ ਹੋਇਆ ਸ੍ਰੀ ਗੋਇੰਦਵਾਲ ਸਾਹਿਬ, ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਮਹਾਰਾਜ ਪਿੰਡ ਵਡਾਲੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਕੋਲੇ ਹੈ, ਸੱਤਵੇਂ ਗੁਰੂ ਹਰਰਾਏ ਸਾਹਿਬ ਤੇ ਸ੍ਰੀ ਹਰਕ੍ਰਿਸ਼ਨ ਸਾਹਿਬ, ਅੱਠਵੇਂ ਸਤਿਗੁਰ, ਇਹਨਾਂ ਦੋਵਾਂ ਸਤਿਗੁਰਾਂ ਦਾ ਅਵਤਾਰ ਹੋਇਆ ਸ੍ਰੀ ਕੀਰਤਪੁਰ ਸਾਹਿਬ, ਤੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਇਹਨਾਂ ਨੇ ਅਵਤਾਰ ਧਾਰਨ ਕੀਤਾ ਬਾਬਾ ਅਟਲ ਜੀ ਦੇ ਗੁਰਦੁਆਰੇ ਸਾਹਿਬ ਦੇ ਕੋਲ ਸ੍ਰੀ ਅੰਮ੍ਰਿਤਸਰ ਸਾਹਿਬ, ਨੌਵੇਂ ਪਾਤਸ਼ਾਹ ਦਾ ਅਵਤਾਰ ਸ੍ਰੀ ਅੰਮ੍ਰਿਤਸਰ ਸਾਹਿਬ ਹੋਇਆ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਬਿਹਾਰ ਪ੍ਰਾਂਤ ਦੇ ਵਿੱਚ ਸ੍ਰੀ ਪਟਨਾ ਸਾਹਿਬ ਆਪ ਸੰਗਤਾਂ ਨੂੰ ਵਿਦਿਤ ਹੈ। ਭਾਈ ਜੇਠਾ ਜੀ ਜਦੋਂ ਮਾਤਾ ਪਿਤਾ ਦਾ ਵਿਛੋੜਾ ਹੋ ਗਿਆ, ਥੋੜਾ ਸਮਾਂ ਮਾਤਾ ਪਿਤਾ ਦੇ ਵਪਾਰ ਵਿੱਚ ਆਪਣੀ ਉਪਜੀਵਿਕਾ ਕਰਦੇ ਰਹੇ, ਪਰ ਜਦੋਂ ਕਠਿਨ ਹੋ ਗਿਆ ਜੀਵਨ, ਕਿਉਂਕਿ ਸੰਯੋਗ ਵਿਯੋਗ ਧੁਰੋਂ ਹੀ ਹੋਊਗਾ, ਕਾਰਨ ਤੋਂ ਕਾਰਜ ਪੈਦਾ ਹੁੰਦਾ, ਜਦ ਤੱਕ ਕਾਰਨ ਨਾ ਹੋਵੇ ਤੇ ਕਾਰਜ ਨਹੀਂ ਹੋਇਆ ਕਰਦਾ। ਉਹ ਮਾਤਾ ਪਿਤਾ ਦਾ ਵਿਛੋੜਾ ਸੀ ਨਾ ਜਿਹੜਾ, ਉਹ ਕਾਰਨ ਬਣ ਗਿਆ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਮਿਲਾਪ ਦਾ। ਮਾਤਾ ਪਿਤਾ ਦਾ ਵਿਛੋੜਾ ਭਾਈ ਜੇਠੇ ਜੀ ਦਾ ਕਾਰਨ ਬਣਿਆ ਕਿ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਮਿਲਾਪ ਹੋਵੇ। ਤੇ ਸਤਿਗੁਰ ਪਾਤਸ਼ਾਹ ਜੀ ਨਾਨਕੇ ਪਿੰਡ ਰਹੇ, ਉਸ ਅਵਸਥਾ ਨੂੰ ਮਹਾਰਾਜ ਨੇ ਆਪ ਲਿਖ ਦਿੱਤਾ ਬਾਣੀ ਵਿੱਚ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤ, ਗੁਰ ਸਤ ਗੁਰ ਸੰਗ ਕੀਰੇ ਖਮ ਥਾਪੇ। ਤੇ ਥਾਪਨਾ ਫਿਰ ਕੈਸੀ ਹੋਈ, ਜਿਸ ਥਾਪਨਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਵੀ ਮੰਨ ਲਿਆ, ਕਿੱਥੇ ਹਮ ਰੁਲਤੇ ਫਿਰਤੇ, ਕਿੱਥੇ ਵਿਵਸਥਾ ਇਹ ਮਿਲ ਗਈ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰੇ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਕਿੱਡੀ ਵੱਡੀ ਪਦਵੀ! ਭੱਟ ਸਵਈਆਂ ਵਿੱਚ ਬਚਨ ਕਰਦੇ ਨੇ, ਸੰਗਤਾਂ ਨੇ ਗੁਰੂ ਰਾਮਦਾਸ ਜੀ ਨੂੰ ਗੁਰੂ ਕਰਕੇ ਹੀ ਨਹੀਂ ਪੂਜਿਆ, ਗੁਰੂ ਕਰਕੇ ਹੀ ਮੱਥਾ ਨਹੀਂ ਟੇਕਿਆ, ਧੰਨ ਗੁਰੂ ਰਾਮਦਾਸ ਜੀ ਨੂੰ ਪਾਰ ਬ੍ਰਹਮ ਕਰ ਨਮਸਕਾਰਿਆ। ਸਾਰੇ ਸਿੱਖਾਂ ਨੇ, ਸਾਰੀਆਂ ਸੰਗਤਾਂ ਨੇ ਗੁਰੂ ਰਾਮਦਾਸ ਜੀ ਨੂੰ ਪਾਰ ਬ੍ਰਹਮ ਕਰਕੇ ਨਮਸਕਾਰ ਕੀਤੇ। ਅੱਜ ਆਖੋ ਸਤਨਾ ਗੁਰੂ ਕਰਕੇ ਹੀ ਨੀ, ਸਿੱਖੀ ਅਤ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਪਰਮੇਸ਼ਰ ਸਮਝ ਕੇ, ਪਰਮਾਤਮਾ ਸਮਝ ਕੇ ਸੰਗਤਾਂ ਨੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਨੂੰ ਮੱਥੇ ਟੇਕ ਕੇ ਨਮਸਕਾਰਾਂ ਕੀਤੀਆਂ। ਪਰ ਇਹ ਪਦਵੀ ਮਿਲੀ ਕਿੱਥੋਂ ਗੁਰਸਿੱਖ ਪਿਆਰਿਓ? ਰਾਤਵੀ ਦਾਸ ਨੇ ਬੇਨਤੀ ਕੀਤੀ ਸੀ ਕਿ ਚੜ੍ਹਦੀ ਕਲਾ ਦੀ ਮੰਗ ਬੜੀ ਹੋ ਰਹੀ ਹੈ, ਬਸ ਚੜ੍ਹਦੀ ਕਲਾ ਕਰ ਦੋ, ਚੜ੍ਹਦੀ ਕਲਾ ਕਰ ਦੋ। ਗੁਰਮੁਖ ਪਿਆਰਿਓ, ਖੇਤ ਵਾਹਿਆ ਨਹੀਂ ਹੈ, ਰੇਹ ਨਹੀਂ ਪਾਇਆ, ਬੀਜ ਚੰਗਾ ਨਹੀਂ ਪਾਇਆ, ਸਪਰੇ ਨਹੀਂ ਕੀਤੀ, ਤੇ ਜੇ ਮੇਰੇ ਵਰਗਾ ਜੱਟ ਕੋਈ ਦੇਗਾ ਕਰਾਈ ਜਾਵੇ ਕਿ ਬੱਲਾਂ ਗਿੱਠ ਗਿੱਠ ਦੀਆਂ ਲਾ ਦੇ ਸੱਚੇ ਪਾਤਸ਼ਾਹ, ਫਿਰ ਕੋਈ ਮੰਨਣ ਵਾਲੀ ਗੱਲ ਨਹੀਂ ਨਾ ਗੁਰਸਿੱਖ ਪਿਆਰੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਚੜ੍ਹਦੀ ਕਲਾ ਸੰਸਾਰ ਵਿੱਚ ਹੋਈ, ਸਾਰੇ ਸੰਸਾਰ ਨੇ ਮੰਨ ਲਿਆ ਕਿ ਸਭ ਤੋਂ ਵੱਡੇ ਸਤਿਗੁਰੂ ਨਾਨਕ ਦੇਵ ਮਹਾਰਾਜ। ਪਰ ਹੋਈ ਕਿਉਂ? ਕਿਤੇ ਕਥਾ ਕੀਰਤਨ ਕਰਕੇ ਹੋ ਗਈ ਚੜ੍ਹਦੀ ਕਲਾ, ਕਿਤੇ ਅਵਤਾਰ ਕਰਕੇ ਹੋ ਗਈ ਚੜ੍ਹਦੀ ਕਲਾ। ਉਹਨਾਂ ਦੀ ਚੜ੍ਹਦੀ ਕਲਾ ਦਾ ਰਾਜ ਭਾਈ ਸਾਹਿਬ ਭਾਈ ਗੁਰਦਾਸ ਜੀ ਦੱਸ ਦਿੰਦੇ ਨੇ ਕਿ ਸਤਿਗੁਰ ਨਾਨਕ ਦੇਵ ਦੀ ਦੁਨੀਆਂ ਵਿੱਚ ਚੜ੍ਹਦੀ ਕਲਾ ਕਿਉਂ ਹੋਈ। ਪਹਿਲੋਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿਉ ਬਣ ਆਈ। ਇਹ ਹੈ ਨੀਂਹ ਪੱਥਰ ਬਾਬੇ ਨਾਨਕ ਦੀ ਵਡਿਆਈ ਦਾ ਕਿ ਸਾਰੀ ਦੁਨੀਆ ਹੀ ਝੁਕ ਗਈ। ਉਸ ਬਾਬੇ ਨਾਨਕ ਦੀ ਚੜ੍ਹਦੀ ਕਲਾ ਦਾ ਕਾਰਨ ਸੀ ਪਿਛਲੇ ਜਨਮ ਦੀ 36 ਯੁਗ ਦੀ ਤਪੱਸਿਆ। ਸਿਮਰਨ ਵਾਹਿਗੁਰੂ ਦਾ, ਭਾਰੀ ਕਰੀ ਤਪੱਸਿਆ, ਤੇ ਤਪੱਸਿਆ ਵੀ ਕੈਸੀ ਕਰੀ? ਹੁਣ ਤਾਂ ਜਿੱਥੇ ਕੋਈ ਨਾਮ ਜਪਦਾ ਸਾਧੂ ਸੰਤ ਮਹਾਂਪੁਰਖ ਗਦੈਲੇ ਵਿਛਦੇ ਨੇ, ਪਰਫਿਊਮ ਛਿੜਕਿਆ ਜਾਂਦਾ ਹੈ, 18 ਤਰ੍ਹਾਂ ਦੇ ਮੇਵੇ ਉਹਨੂੰ ਛਕਾਏ ਜਾਂਦੇ ਨੇ, 20-20 ਤਰ੍ਹਾਂ ਦੇ ਚੋਏ ਬਣਾ ਕੇ ਸਾਨੂੰ ਤੁਸੀਂ ਦਿੰਨੇ ਹੈ, ਪਰ ਗੁਰੂ ਨਾਨਕ ਦੀ ਤਪੱਸਿਆ? ਰੇਤ ਅਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ, ਕੈਸੀ ਕਠਿਨ ਤਪੱਸਿਆ! ਗਦੈਲੇ ਨਹੀਂ ਵਿਛਾਏ ਹੇਠ, ਤਿੱਖੇ ਤਿੱਖੇ ਰੋੜ ਵਿਛਾ ਲੈਣੇ ਤਾਂ ਕਿ ਸਰੀਰ ਨੂੰ ਆਲਸ ਨਾ ਆਵੇ। ਜੇ ਗੁਰੂ ਨਾਨਕ ਨੇ 36 ਯੁਗ ਰੋੜਾਂ ਤੇ ਬੈਠ ਕੇ ਤਪ ਕੀਤਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 3 ਯੁਗ ਬਰਫ਼ ਤੇ ਬੈਠ ਕੇ ਤਪ ਕੀਤਾ। ਐਵੇਂ ਨੀ ਵਡਿਆਈ ਜਿਵੇਂ ਅਸੀਂ ਟੋਲਦੇ ਫਿਰਦੇ ਵਡਿਆਈ। ਹੁਣ ਗੁਰਸਿੱਖ ਪਿਆਰਿਓ, ਚੜ੍ਹਦੀ ਕਲਾ, ਉਹਨਾਂ ਦੀ ਚੜ੍ਹਦੀ ਕਲਾ ਦਾ ਰਾਜ ਸੀ ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਉਹ ਵਾਹਿਗੁਰੂ ਦਾ ਸਿਮਰਨ ਇਤਨਾ ਉੱਚਾ ਹੈ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜੋਗੀਆਂ ਨੂੰ, ਸਿੱਧਾਂ ਨੂੰ ਬਚਨ ਕਰ ਦਿੱਤਾ ਸੀ 14,000 ਫੁੱਟ ਸੀ ਲੈਵਲ ਤੋਂ ਉੱਚੀ ਜਗ੍ਹਾ ਜਿੱਥੇ ਗੋਰਖਨਾਥ ਰਹਿੰਦਾ ਸੀ ਸਿੱਧ। 14,000 ਫੁੱਟ ਉਚਾਈ ਹੈ ਉਹ, ਹੇਮਕੁੰਡ ਸਾਹਿਬ ਜੀ ਦੀ 15,000 ਫੁੱਟ ਉਚਾਈ ਹੈ, ਜਿੱਥੇ ਜੋਗੀਆਂ ਨੂੰ ਮਹਾਰਾਜ ਮਿਲੇ। ਸਤਿਗੁਰ ਕਹਿੰਦੇ ਬਈ ਤੁਸੀਂ ਉੱਚੇ ਬਣ ਗਏ ਹੋ, ਰਿੱਧੀਆਂ ਸਿੱਧੀਆਂ ਕਰਕੇ ਪ੍ਰਾਪਤ ਕਰ ਲਈਆਂ ਨੇ, ਕਿਉਂਕਿ ਸੰਸਾਰ ਦੋਹਾਂ ਨੂੰ ਉੱਚੇ ਮੰਨਦਾ। ਜਾਂ ਤਾਂ ਕੋਈ ਕਰਾਮਾਤੀਆ ਹੋਵੇ ਜਾਂ ਮਾਇਆ, ਜਿਹਨੂੰ ਮਿਲ ਜਾਵੇ ਉਹਨੂੰ ਵੱਡਾ ਕਹਿਣ ਲੱਗ ਜਾਂਦੇ ਹਾਂ ਅਸੀਂ। ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਗੋਰਖਨਾਥ ਕਹਿੰਦਾ ਵੀ ਤੁਹਾਡੇ ਕੋਲ ਉੱਚਾ ਬਣਨ ਦਾ ਕੀ ਸਾਧਨ ਹੈ? ਅਸੀਂ ਤਾਂ ਸਿੱਧੀਆਂ ਪ੍ਰਾਪਤ ਕੀਤੀਆਂ, ਰਿੱਧੀਆਂ ਪ੍ਰਾਪਤ ਕੀਤੀਆਂ, ਬਰਫ਼ ਵਿੱਚ ਬੈਠੇ ਹਾਂ, ਪਾਲਾ ਨਹੀਂ ਲੱਗਦਾ, ਭੁੱਖੇ ਰਹਿੰਦੇ ਹਾਂ, ਭੁੱਖ ਨਹੀਂ ਸਤਾਉਂਦੀ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਗੋਰਖਨਾਥ ਜੀ, ਤੁਹਾਡੇ ਕੋਲ ਰੱਬ ਹੈ, पर मेरे को रब नालों भी वड्डी चीज है। देखो कैसा सवाल कीता गुरु नानक, कोई मनोगे तुसी भी रब तो वड्डी चीज होंदी है? कोई मनो ना मनो, जब जी साहब च पढ़ दे तां नितों के रब तो भी वड्डी चीज हैगी। कोई ना मनना तुहाडी मर्जी, पढ़ दे नितों। गोरख कहिंदा कि रब तो वड्डी चीज की है, नित पढ़ दे हो तुसी। सतगुर कहंदे वड्डा साहेब ऊंचा थाओ, ओ काल पुरख सब तो वड्डा है, सब तो वड्डा मालिक है, उदा थां बहुत ऊंचा है, पर ऊंचे ऊपर ऊंचा ना हो। उस वाहिगुरु दा जेड़ा नाम है ना, ओ वाहिगुरु तो भी ऊंचा है। आज कहे आखो सतना, ਤੁਸੀਂ ਇੱਥੇ ਹੂਸਟਨ ਵਿੱਚ ਰਹਿੰਦੇ ਹੋ, ਕਿਸੇ ਪੀਲ ਵਿੱਚ ਜਾ ਕੇ ਤੁਸੀਂ ਮਕਾਨ ਦੀ ਰਜਿਸਟਰੀ ਕਰਾਉਣੀ ਹੋਵੇ ਤੇ ਖੜੇ ਹੋ ਜਾਓ ਮੇਅਰ ਦੇ ਸਾਹਮਣੇ, ਰਜਿਸਟਰਾਰ ਦੇ ਸਾਹਮਣੇ ਕਿ ਮੈਂ ਆ ਗਿਆ, ਰਜਿਸਟਰੀ ਕਰ ਦਿਓ। ਕਦੇ ਵੀ ਨਹੀਂ ਹੋਵੇਗੀ ਜਦ ਤੱਕ ਤੁਹਾਡਾ ਨਾਮ ਨਹੀਂ ਲਿਖਿਆ ਜਾਵੇਗਾ। ਪਰ ਤੁਸੀਂ ਵੱਡੇ ਹੋਏ ਤਾਂ ਤੁਹਾਡਾ ਨਾਮ ਵੱਡਾ ਹੋਇਆ। ਡਰਾਈਵਿੰਗ ਲਾਇਸੈਂਸ ਤੁਸੀਂ ਬਣਾ ਸਕਦੇ ਹੋ ਜਦ ਤੱਕ ਤੁਹਾਡਾ ਨਾਂ ਨਾ ਲਿਖਿਆ ਜਾਵੇ ਉੱਤੇ। ਪਾਸਪੋਰਟ ਬਣ ਸਕਦਾ ਤੁਹਾਡੇ ਨਾਂ ਤੋਂ ਬਿਨਾਂ? ਕਿਸੇ ਜੱਜ ਦਾ ਫੈਸਲਾ ਉਹਦੇ ਦਸਖਤਾਂ ਤੋਂ ਬਿਨਾਂ, ਨਾਮ ਤੋਂ ਬਿਨਾਂ ਨਹੀਂ ਮੰਨਿਆ ਜਾਵੇਗਾ। ਅਕਾਲ ਪੁਰਖ ਊਚਾ ਹੈ, ਵਾਹਿਗੁਰੂ ਊਚਾ ਹੈ, ਪਰ ਊਚੇ ਉੱਪਰ ਊਚਾ ਨਾਂ। ਸ੍ਰੀ ਗੁਰੂ ਨਾਨਕ ਦੇਵ ਕਹਿੰਦੇ ਉਹਦਾ ਨਾਂ ਕਿਤਨਾ ਕੁ ਵੱਡਾ ਊਚਾ ਹੈ। ਹਰ ਕਾ ਨਾਉ ਅਤ ਵੱਡ ਊਚਾ, ਅਤ ਅਤ ਸ਼ਬਦ ਆਪਾਂ ਵਰਦੇ ਜੀ ਤੋਂ ਗਾਹ ਕੋਈ ਗੱਲ ਨਾ ਹੋਵੇ। ਅਤ ਵੱਡ ਊਚਾ, ਊਚੀ ਹੂੰ ਊਚਾ ਹੋਈ, ਅੱਪੜ ਕੋਈ ਨਾ ਸਕਈ ਜੇ ਸੋ ਲੋਛੇ। ਉਸ ਵਾਹਿਗੁਰੂ ਦਾ ਨਾਮ ਊਚਾ, ਜੋ ਉਸ ਨਾਲ ਜੁੜ ਜਾਂਦੇ ਨੇ ਉਹਨੂੰ। ਗੁਰੂ ਗ੍ਰੰਥ ਸਾਹਿਬ ਜੀ ਨੇ ਕਹਿਤਾ, ਜਿਸ ਨੀਚ ਕੋ ਕੋਏ ਨਾ ਜਾਣੇ, ਨਾਮ ਜਪਤ ਉਹ ਚੌਂ ਕੁੰਟ ਮਾਨੇ। ਨਾਮ ਨੇ ਵੱਡਾ ਕੀਤਾ ਨਾ। ਜਿਨ੍ਹਾਂ ਨੀਚਾਂ ਨੂੰ ਲੋਕ ਕੋਲ ਨਹੀਂ ਸੀ ਬੈਠਣ ਦਿੰਦੇ, ਇਸ਼ਨਾਨ ਨਹੀਂ ਸੀ ਗੰਗਾ ਚ ਕਰਨ ਦਿੰਦੇ, ਮੰਦਿਰ ਵਿੱਚ ਵੜਨ ਨਹੀਂ ਸੀ ਦਿੰਦੇ, ਅੱਜ ਸਾਰੇ ਸੰਸਾਰ ਵਿੱਚ ਜਿੱਥੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਹੁੰਦਾ ਨਾ, ਭਗਤ ਰਵਿਦਾਸ ਨੂੰ ਵੀ ਨਾਲੇ ਟੇਕ ਹੁੰਦਾ ਹੈ। ਅੱਜ ਕੋ ਸਤਨਾਮ, ਕਬੀਰ ਸਾਹਿਬ ਨੂੰ ਵੀ ਨਾਲੇ ਟੇਕ ਹੋਵੇਗਾ। ਨਾਮ ਜਪ ਤੋਂ ਚੌਂ ਕੁੰਟ ਮਨ। ਸ੍ਰੀ ਗੁਰੂ ਨਾਨਕ ਦੇਵ ਦੀ ਵਡਿਆਈ ਅਸੀਂ ਗਾਉਂਦੇ ਹਾਂ, ਗਾਉਂਦੇ ਰਹੋ, ਪਰ ਉਹ ਵਡਿਆਈ ਦਾ ਰਾਜ ਕੀ ਹੈ? ਉਹ ਸੀ ਵਾਹਿਗੁਰੂ ਦਾ ਸਿਮਰਨ। ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਤੁਹਾਡੇ ਈਸਾਈਆਂ ਦੇ ਵਿਦਵਾਨ ਵੀ ਮੰਨ ਗਏ। ਮੈਂ ਕਾਲਫ ਮੰਨ ਗਿਆ, ਕਨਿੰਘਮ ਮੰਨ ਗਿਆ, ਮਿਸਟਰ ਸਮਿਥ ਮੰਨ ਗਿਆ, ਮਿਸਟਰ ਪੇਨ ਮੰਨ ਗਿਆ, ਮਿਸਟਰ ਨਰੰਗ ਮੰਨ ਗਿਆ, ਸ਼ੇਕਸਪੀਅਰ ਮੰਨ ਗਿਆ, ਜੋਗੀ ਅੱਲਾ ਯਾਰ ਖਾਨ ਮੁਸਲਮਾਨ ਮੰਨ ਗਿਆ। ਇਹ ਵਡਿਆਈ ਕਿੱਥੋਂ ਹੋਈ ਕਿ ਸਾਰੇ ਕੌਮਾਂ ਦੇ ਵਿਦਵਾਨ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਨ ਗਏ? ਨਾ ਇਹੋ ਜਿਹਾ ਕੋਈ ਸੂਰਬੀਰ, ਨਾ ਇਹੋ ਜਿਹਾ ਕੋਈ ਗਿਆਨੀ, ਨਾ ਇਹੋ ਜਿਹਾ ਕੋਈ ਦਾਨੀ, ਨਾ ਇਹੋ ਜਿਹਾ ਕੋਈ ਧਿਆਨੀ, ਨਾ ਇਹੋ ਜਿਹਾ ਕੋਈ ਗ੍ਰਿਸ਼ਤੀ, ਤੇ ਨਾ ਇਹੋ ਜਿਹਾ ਕੋਈ ਤਿਆਗੀ। ਸਭ ਮੰਨ ਗਏ, ਪਰ ਇਹ ਵਡਿਆਈ ਮਿਲੀ ਕਿੱਥੋਂ? ਕਿਤੇ ਨਾਰਿਆਂ ਨਾਲ ਮਿਲ ਗਈ ਵਡਿਆਈ? ਨਹੀਂ ਨਹੀਂ, ਇਸ ਵਡਿਆਈ ਦਾ ਰਾਜ ਸੀ ਹੇਮਕੁੰਟ ਸਾਹਿਬ ਦਾ ਤਪ ਸਿਮਰਨ। ਤੈ ਹਮ ਅਨਕ ਤਪੱਸਿਆ ਸਾਧੀ, ਤੇ ਹੁਣ ਮੈਂ ਦੁਬਾਰਾ ਬੇਨਤੀ ਕਰਾਂ ਕਿ ਚੜ੍ਹਦੀ ਕਲਾ ਅਸੀਂ ਮੰਗਦੇ ਹਾਂ, ਪਰ ਪੰਜ ਬਾਣੀਆਂ ਦਾ ਨਿਤਨੇਮ ਸਾਡੇ ਕੋਲ ਹੈ ਨਹੀਂ। ਪੰਜ ਬਾਣੀਆਂ ਤੱਕ ਇੱਥੇ ਸ੍ਰੀ ਜਪਜੀ ਸਾਹਿਬ ਦਾ ਪਾਠ ਵੀ ਸਾਡੇ ਘਰਾਂ ਵਿੱਚ ਹੈ ਨਹੀਂ, ਰਹਿ ਰਾਜ ਸਾਹਿਬ ਦਾ ਪਾਠ ਸਾਡੇ ਘਰਾਂ ਵਿੱਚ ਹੈ ਨਹੀਂ। ਉਹ ਪ੍ਰੇਮੀਓ, ਜਦ ਤੁਹਾਡੇ ਕੋਲ ਬੀਜੇ ਨਹੀਂ ਹੈ ਤੇ ਬੂਟਾ ਕਿੱਥੋਂ ਲੱਭੋਗੇ? ਕੋ ਸਤਨਾਮ, ਇਹ ਚੜ੍ਹਦੀ ਕਲਾ ਦਾ ਬੂਟਾ ਨਰਸਰੀਆਂ ਚੋਂ ਨਹੀਂ ਮਿਲਣਾ, ਇਹ ਬਾਗਾਂ ਚੋਂ ਨਹੀਂ ਮਿਲਣਾ ਕਿ $10 ਦਾ ਲਿਆ ਕੇ ਗਮਲੇ ਚ ਲਾ ਲਓ। ਇਹ ਚੜ੍ਹਦੀ ਕਲਾ ਦਾ ਬੂਟਾ ਜੇ ਲਾਉਣੇ, ਇਹਦਾ ਬੀਜ ਹੈ ਵਾਹਿਗੁਰੂ ਦਾ ਸਿਮਰਨ। ਇਹਦਾ ਬੀਜ ਹੈ ਵਾਹਿਗੁਰੂ ਦਾ ਨਾਮ, ਨਾਨਕ ਨਾਮ ਚੜ੍ਹਦੀ ਕਲਾ। ਨਿਤਨੇਮ ਸਿੱਖਾਂ ਨੇ ਘਰ ਵਿੱਚ ਕਰਨਾ ਛੱਡਤਾ ਗੁਰਸਿੱਖ ਪਿਆਰਿਓ, ਵਿਰਲੇ ਹੋਣਗੇ ਤੁਹਾਡੇ ਚੋਂ, ਉਹਨਾਂ ਦੇ ਚਰਨਾਂ ਦੀ ਧੂੜ ਸਾਨੂੰ ਬਖਸ਼ੇ ਜੋ ਨਿਤਨੇਮ ਕਰਦੇ ਨੇ ਗੁਰਸਿੱਖ, ਪਰ ਕਰਦੇ ਨੀ ਤੁਸੀਂ, ਅਰ ਕਰਿਆ ਵੀ ਨਾ ਕਰੋ। ਤੁਹਾਨੂੰ ਹੱਥ ਬੰਨ ਕੇ ਬੇਨਤੀ ਹੈ, ਕੀ ਲੋੜ ਪਈ ਹੈ? ਜਿਹੜਾ ਗੁਰਦੁਆਰੇ ਦਾ ਗ੍ਰੰਥੀ ਕਰਦਾ ਉਹ ਤੁਹਾਡੇ ਨਾਂ ਦਾ ਹੀ ਕਰਦਾ ਸਤਨਾਮ, ਉਹਨੂੰ ਤਨਖਾਹ ਨੀ ਦਿੰਦੇ ਤੁਸੀਂ? ਉਹਦੀ ਸੁਖਮਨੀ ਪੜੀ ਵੀ ਦੋ ਦੋ ਸੈਂਟ ਦੀ ਤੁਹਾਨੂੰ ਆ ਜਾਣੀ ਹੈ, ਰਹਿ ਰਾਸ ਇੱਕ ਇੱਕ ਸੈਂਟ ਦੀ ਆ ਜਾਣੀ ਹੈ, ਕਿਉਂਕਿ ਤੁਹਾਡੇ ਪੈਸੇ ਹੈ ਤੇ ਉਹਨੂੰ ਤਨਖਾਹ ਜਾਂਦੀ ਹੈ ਨਾ। ਇੰਨਾ ਭੁਲੇਖਾ ਖਾ ਗਈ ਸਿੱਖ ਕੌਮ ਕਿ ਗ੍ਰੰਥੀਆਂ ਦਾ ਪਾਠ ਕੀਤਾ ਸਾਨੂੰ ਮਿਲ ਜੂਗਾ। ਜਿੰਨੇ ਸੱਜਣ ਤੁਸੀਂ ਬੈਠੇ ਹੋ, ਕੱਲ ਨੂੰ ਤਜਰਬਾ ਕਰ ਲਿਓ, ਬਾਅਦ ਚ ਨਾ ਕਰਿਓ, ਕੱਲ ਨੂੰ ਇਹ ਕਰਕੇ ਮੈਨੂੰ ਦੱਸ ਦਿਓ। ਜੇ ਗ੍ਰੰਥੀ ਦਾ ਸੰਤਾਂ ਦਾ ਕਰਿਆ ਪਾਠ ਤੁਹਾਨੂੰ ਮਿਲਦਾ ਹੈ ਨਾ ਪੈਸਿਆਂ ਚ, ਤਾਂ ਏਦਾਂ ਕਰਿਓ ਵੀ ਗ੍ਰੰਥੀ ਸਿੰਘ ਮੇਰੇ ਸਤਿਕਾਰਯੋਗ ਬੈਠੇ ਨੇ ਪ੍ਰੇਮੀ ਸੱਜਣ, ਇਹਨਾਂ ਨੂੰ ਬੇਨਤੀ ਕਰਿਓ ਕੱਲ ਨੂੰ ਆ ਕੇ ਤੁਹਾਡੇ ਚੋਂ ਕੋਈ ਪ੍ਰੇਮੀ ਵੀ ਸਿੰਘ ਸਾਹਿਬ ਜੀ ਤੁਸੀਂ ਤਨਖਾਹ ਲੈ ਕੇ ਸਾਡੇ ਨਾਂ ਦਾ ਭਜਨ ਤਾਂ ਕਰਦੇ ਹੋ ਤੇ ਥੋੜੀ ਜਿਹੀ ਤਨਖਾਹ ਹੋਰ ਲੈ ਲੈ ਕਰੋ, ਸਾਡੇ ਨਾਂ ਦਾ ਭੋਜਨ ਵੀ ਛਕ ਲੈ ਕਰੋ ਸਤਨਾਮ। ਕੱਲ ਨੂੰ ਇਹ ਨਿਰਣਾ ਕਰ ਲਿਓ ਤੁਸੀਂ ਦੂਰ ਕਾਹਨੂੰ ਜਾਣੇ। ਸਿੰਘ ਸਾਹਿਬ ਨੂੰ ਰੋਜ਼ ਦੇ $10 ਦਿਆ ਕਰੋ ਤੇ ਕਿਹਾ ਕਰੋ ਮੇਰੇ ਨਾਂ ਦਾ ਭੋਜਨ ਤੁਸੀਂ ਛਕ ਲਿਆ ਕਰੋ। ਮੈਂ ਕਾਹਨੂੰ ਹਾਈਡਰੋ ਦਾ ਖਰਚ ਦੇਣਾ, ਕਾਹਨੂੰ ਆਪਣੀ ਘਰ ਵਾਲੀ ਦੀਆਂ ਮਿੰਨਤਾਂ ਕਰਨੀਆਂ ਮੈਨੂੰ ਪਰੌਂਠੇ ਪਕਾ ਕੇ ਦੇ, ਤੇ ਤੁਸੀਂ ਭੋਜਨ ਛਕ ਲਿਆ ਕਰੋ ਤੇ ਮੇਰੇ ਤੋਂ ਪੈਸੇ ਲੈ ਲਓ। ਖਿਆਲ ਕਰਿਓ ਸਿੱਖੋ, ਭੋਜਨ ਤੇ ਭਜਨ ਦੋਵੇਂ ਖੁਰਾਕਾਂ ਹੈ। ਭੋਜਨ ਸਰੀਰ ਦੀ ਖੁਰਾਕ ਹੈ, ਭਜਨ ਰੂਹ ਦੀ ਖੁਰਾਕ ਹੈ, ਤੇ ਖੁਰਾਕ ਦਾ ਇੱਕੋ ਪ੍ਰਿੰਸੀਪਲ ਹੈ, ਇੱਕੋ ਸੂਲ ਹੈ। ਖੁਰਾਕ ਜਿਹੜਾ ਖਾਵੇਗਾ ਉਸੇ ਨੂੰ ਹਜ਼ਮ ਉਸੇ ਨੂੰ ਲੱਗੇਗੀ, ਕੋਲ ਬੈਠੇ ਨੂੰ ਨਹੀਂ ਲੱਗੇਗੀ। ਮੈਂ ਰੋਟੀ ਖਾ ਰਹੇ ਭੋਜਨ ਛਕ ਲਿਆ ਤੇ ਤੁਸੀਂ ਕਹੋ $20 ਲੈ ਲਿਆ, ਸੰਤ ਜੀ ਜਿਹੜਾ ਤੂੰ ਭੋਜਨ ਛਕਿਆ ਮੈਨੂੰ ਦੇ ਦੇ। ਇਹ ਕਦੇ ਵਾਪਰ ਨਹੀਂ ਘਟਣਾ। ਗ੍ਰੰਥੀ ਸਿੰਘਾਂ ਦਾ ਇੱਕੋ ਕੰਮ ਹੈ, ਉਹ ਬਾਣੀ ਪੜਨ ਤੇ ਸੰਗਤ ਬੈਠ ਕੇ ਸੁਣੇ, ਇੰਨਾ ਫਰਜ਼ ਹੈ ਗ੍ਰੰਥੀ ਸਿੰਘਾਂ। ਆ ਹੈ ਵਿਪਰਨ ਕੀ ਰੀਤ ਕਿ ਦੇ ਦਿਓ $101 ਤੇ ਬਣਿਆ ਬਣਾਇਆ ਸਧਾਰਨ ਪਾਠ ਲੈ ਲਓ ਕੋ ਸਤਨਾਮ, ਦੇ ਦਿਓ $301 ਤੇ ਬਣਿਆ ਬਣਾਇਆ ਅਖੰਡ ਪਾਠ ਮੇਰੇ ਨਾਂ ਅਰਦਾਸ ਕਰਾ ਦਿਓ। ਇਸ ਵਿਪਰਨ ਕੀ ਰੀਤ ਵਿੱਚੋਂ ਸਾਨੂੰ ਕੱਢਿਆ ਸੀ। ਅਸਲ ਵਿਪਰਨ ਕੀ ਰੀਤ ਇਹ ਹੈ ਕਿ ਹਰਿਦੁਆਰ ਮੰਤਰ ਪੜ੍ਹੇ ਜਾਂਦੇ ਨੇ ਤੇ ਲੁਧਿਆਣੇ ਅਰਦਾਸ ਹੋ ਰਹੀ ਹੈ ਤੈਨੂੰ ਦਿੱਤੇ, ਇਲਾਹਾਬਾਦ ਗਾਇਤਰੀ ਪੜ੍ਹੀ ਜਾਂਦੀ ਹੈ ਤੇ ਜਲੰਧਰ ਬੈਠੇ ਨੂੰ ਮਿਲ ਰਹੀ ਹੈ, ਦੇ ₹500 ਤੈਨੂੰ ਗਾਇਤਰੀ ਦਾ ਪਾਠ ਦੇ ਦੀਏ। ਸਾਡੇ ਗੁਰੂ ਗ੍ਰੰਥ ਸਾਹਿਬ ਨੇ ਹੁਕਮ ਕਰ ਦਿੱਤਾ ਕੰਚਨ ਸਿਉਂ ਪਾਈਏ ਨਹੀਂ ਤੋਲ, ਜੇ ਸਿਉਣਾ ਵੀ ਬਰਾਬਰ ਤੋਲੇ ਕਿਉਂ ਨੀ ਮਿਲਣਾ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ, ਪੂਜਸ ਨਾਹੀ ਖਰ ਖਰੇ ਨਾਨਕ ਨਾਮ ਅਮੋਲ, ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ। ਅਸੀਂ ਮੁੱਲ ਪਾ ਦਿੱਤਾ, ਬਾਟ ਕਰਨਾ ਛੱਡ ਦਿੱਤਾ ਕਿ ਗ੍ਰੰਥੀ ਪੰਜਾਬ ਵਿੱਚ ਤਾਂ ਹੁਣ ਹੋਰੇ ਕੰਮ ਚੱਲਿਆ ਹੋਇਆ, ਤੁਸੀਂ ਵੇਖਦੇ ਹੀ ਹੋ ਜਾਂ ਜਾਣੇ ਹੋ। ਗ੍ਰੰਥੀ ਸਿੰਘ 3 ਵਜੇ ਸੁਖਮਨੀ ਸਾਹਿਬ ਆਰੰਭ ਕਰਦੇ, ਗੁਰਦੁਆਰਾ 1, ਧੂ 7 ਖੜਕਦੇ ਨੇ। ਜਦ ਸੁਖਮਨੀ ਸਾਹਿਬ ਪਾਠ ਕਰਦੇ ਨੇ ਸਿੰਘ ਸਾਹਿਬ ਆਰੰਭ 3 ਵਜੇ ਤੜਕੇ ਨੂੰ, ਤੇ ਸਿੱਖ ਘਰਾਂ ਵਿੱਚ ਪਏ ਨਾ ਆਪਣੀਆਂ ਘਰ ਵਾਲੀਆਂ ਨੂੰ ਕਹਿੰਦੇ ਤਾਕੀ ਬੰਦ ਕਰਦੇ, ਆਵਾਜ਼ ਆਉਂਦੀ ਹੈ ਮੈਂ ਥੋੜਾ ਜਿਹਾ ਟਿਕਣਾ ਹੈ। ਵੇਖੋ ਕੀ ਮਖੌਲ ਬਣਾਇਆ ਗੁਰੂ ਕੀ ਬਾਣੀ ਦਾ, ਆ ਤੁਰਿਆ ਟਿਕਣ ਦਾ ਟਾਈਮ ਹੈ। ਬਾਬੇ ਨੂੰ 2:30 ਹੀ ਬੈਠਾ ਕਰ ਲਿਆ ਕੋ ਸਤਨਾਮ। ਅੰਮ੍ਰਿਤ ਵੇਲਾ ਵੀ ਸਿੱਖਾਂ ਨੇ ਹੁਣ ਨਵਾਂ ਬਣਾ ਲਿਆ, ਕਿਉਂਕਿ ਸਾਰੀਆਂ ਚੀਜ਼ਾਂ ਤੁਸੀਂ ਨਵੀਆਂ ਬਣਾਈਆਂ ਨਾ, ਕਾਰਾਂ ਨਵੀਆਂ, ਤੁਹਾਡੇ ਫੂਡ ਨਵੇਂ, ਤੁਹਾਡੇ ਸੂਟ ਨਵੇਂ, ਤੁਹਾਡੇ ਬੂਟ ਨਵੇਂ, ਤੁਹਾਡੇ ਰੂਮ ਨਵੇਂ, ਸਭ ਕੁਝ ਨਵਾਂ। ਤੇ ਸਿੱਖ ਕਹਿੰਦੇ ਸਭ ਕੁਝ ਨਵਾਂ ਬਣ ਗਿਆ ਤੇ ਅੰਮ੍ਰਿਤ ਵੇਲਾ ਕਾਹਤੇ ਪੁਰਾਣਾ ਰਹਿ ਜਾਵੇ, ਬਈ ਇਹਨੂੰ ਵੀ ਨਵਾਂ ਕਰੋ। 8:30 ਸਿੱਖ ਕਛਿਹਰਾ ਚੁੱਕੀ ਫਿਰਦਾ, ਕਹਿੰਦਾ ਮੈਂ ਇਸ਼ਨਾਨ ਕਰਨ ਚੱਲੇ। ਵਾਹ ਸਿੱਖੋ, 6 ਵਜੇ ਤੋਂ ਬਾਅਦ ਇਸ਼ਨਾਨ ਨਾ ਕਿਆ ਕਰੋ। 6 ਵਜੇ ਤੋਂ ਬਾਅਦ ਆਉਂਦਾ ਨਹਾਉਣਾ, ਕਿਸੇ ਨੂੰ ਜੋਬ ਦੇ ਟਾਈਮ ਦੀ ਪ੍ਰੋਬਲਮ ਹੈ, ਅਲੱਗ ਚੀਜ਼ ਹੈ। ਪਰ ਜਿਹੜੇ ਵਿਹਲੇ ਹੀ ਨੇ ਨਹਾਉਣ ਬਈ ਉਹਨਾਂ ਨੂੰ ਕਾਹਦੀ ਪ੍ਰੋਬਲਮ ਹੈ? 6 ਵਜੇ ਤੋਂ ਬਾਅਦ ਜਦੋਂ ਅਸੀਂ ਇਸ਼ਨਾਨ ਕਰਾਂਗੇ ਉਹਦਾ ਨਾਮ ਹੈ ਨਹਾਉਣਾ। 10 ਵਾਰ ਨਹਾ ਲਓ, ਉਹ ਇਸ਼ਨਾਨ ਨਹੀਂ ਹੁੰਦੇ, ਇਸ਼ਨਾਨ ਹੁੰਦੇ ਨੇ 6 ਵਜੇ ਤੋਂ ਪਹਿਲਾਂ ਪਹਿਲਾਂ। ਚੜ੍ਹਦੀ ਕਲਾ ਮੰਗਦੇ ਹੋ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਚੜ੍ਹਦੀ ਕਲਾ ਦਾ ਰਾਜ, ਤਿੰਨ ਯੁਗ ਦੀ ਹੇਮਕੁੰਡ ਸਾਹਿਬ ਦੀ ਤਪੱਸਿਆ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚੜ੍ਹਦੀ ਕਲਾ ਦਾ ਰਾਜ, 36 ਯੁਗ ਤਪੱਸਿਆ ਕੀਤੀ ਗੁਰੂ ਨਾਨਕ ਦੇਵ ਜੀ ਨੇ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿਉ ਬਣਾਈ। ਧੰਨ ਗੁਰੂ ਰਾਮਦਾਸ ਮਹਾਰਾਜ। ਹਰਗੋਬਿੰਦ ਸਾਹਿਬ ਕਹਿੰਦੇ, ਸਿੱਖਾ ਰਿਸ਼ਤੇਦਾਰੀ ਨਿਭਾਈ ਹੈ ਗੁਰੂ ਰਾਮਦਾਸ ਮਹਾਰਾਜ ਨੇ, ਚਲੇ ਗਏ, ਐਡੀ ਵੱਡੀ ਵਡਿਆਈ ਬਖਸ਼ੀ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਸਪੁੱਤਰੀ ਦਾ ਰਿਸ਼ਤਾ ਦੇ ਦਿੱਤਾ, ਜਿੱਥੋਂ ਗੁਰੂ ਅਰਜਨ ਦੇਵ ਜੀ ਦਾ ਅਮਰ ਜੀਵਨ ਆਰੰਭ ਹੋਣਾ। 2 ਸਪੁੱਤਰੀਆਂ ਸੀ ਗੁਰੂ ਅਮਰਦਾਸ ਮਹਾਰਾਜ ਜੀ ਦੇ, ਵੱਡੀ ਬੀਬੀ ਦਾਨੀ ਸੀ, ਛੋਟੀ ਬੀਬੀ ਭਾਨੀ ਸੀ। ਤੇ ਪੁੱਤਰਾਂ ਬਾਬਤ ਬਾਣੀ ਨੇ ਕਹਿ ਦਿੱਤਾ, ਪੁੱਤਰੀ ਕੌਲ ਨਾ ਪਾਲਿਓ। ਇੱਥੇ ਪਾਠੀਆਂ ਨੂੰ ਭਾਈ ਬਚਨ ਹੈ ਸੰਪਰਦਾ ਦਾ, ਬਿੰਦੀ ਕੋਲੋਂ ਲਾਉਣੀ ਹੈ, ਪੁੱਤਰੀ ਹੈ ਨਹੀਂ ਉੱਥੇ। ਜੇ ਪੁੱਤਰੀ ਪਾਠ ਕਰ ਦਿੱਤਾ ਤਾਂ ਅਰਥ ਹੋ ਜਾਵੇਗਾ ਲੜਕੀਆਂ, ਧੀਆਂ। ਜੇ ਬਿੰਦੀ ਲਾ ਦਿੱਤੀ ਤਾਂ ਪੁੱਤਰੀ, ਤਾਂ ਹੋ ਜਾਣਗੇ ਪੁੱਤਰ ਲੜਕੇ। ਉਹ ਇਹਨਾਂ ਗੱਲਾਂ ਦਾ ਹੁਣ ਤਾਂ ਤੁਹਾਨੂੰ ਕੋਈ ਫਾਇਦਾ ਨਹੀਂ ਹੈਗਾ, ਮਗਜ਼ ਚ ਪਾਈ ਹੋਵੇ ਸਾਡੀ, ਕਿਉਂਕਿ ਹੁਣ ਤਾਂ ਇੱਕੋ ਭਾਉ ਆਟੇ ਦਾਣੇ ਦਾ ਹੈ, ਅਜਿਹੇ ਸਤਨਾਮ। ਇਹ ਤਾਂ ਟਕਸਾਲਾਂ ਦੀਆਂ ਹੀ ਗੱਲਾਂ ਹੈ ਕਿ ਜਿਹੜਾ ਚਪੇੜਾ ਖਾਵੇ ਕਿਤੇ, ਭਾਂਡੇ ਮਾਂਜੇ ਕਿਸੇ ਮਹਾਂਪੁਰਸ਼ ਦੇ, ਤਾਂ ਪਤਾ ਲੱਗਦਾ ਪਾਠ ਕੀ ਹੁੰਦੇ ਨੇ। ਤਾਂ ਗੁਰਸਿੱਖ ਪਿਆਰੇ, ਪੁੱਤਰੀ ਜੇ ਬਿੰਦੀ ਲਾ ਦਾਂਗੇ ਤਾਂ ਅਰਥ ਹੋ ਜਾਣਾ ਸਪੁੱਤਰ, ਜੇ ਬਿੰਦਰੀ ਨਾ ਲਾਈ ਤਾਂ ਪੁੱਤਰੀ, ਫਿਰ ਅਰਥ ਹੋ ਜਾਣਾ ਧੀ। ਕਿੰਨਾ ਅਛੇਦ ਹੋ ਜਾਵੇਗਾ, ਧੀਆਂ ਨੇ ਤਾਂ ਬਚਨ ਮੰਨਿਆ ਗੁਰੂ ਅਮਰਦਾਸ ਜੀ ਦਾ, ਜੇ ਮੰਨਿਆ ਨਹੀਂ ਤਾਂ ਪੁੱਤਾਂ ਨੇ ਨਹੀਂ ਮੰਨਿਆ। ਸਤਿਗੁਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਟੋਕਰੀ ਢੋ ਰਹੇ ਨੇ, 6 ਸਾਲ ਮੰਡਾਸਾ ਨਹੀਂ ਖੋਲਿਆ ਗੁਰੂ ਰਾਮਦਾਸ ਮਹਾਰਾਜ ਜੀ ਨੇ, 6 ਸਾਲ ਟੋਕਰੀ ਢੋਈ। ਜਾਂਦੇ ਹੋ ਤੁਸੀਂ ਗੋਇੰਦਵਾਲ ਸਾਹਿਬ, ਬੋਲੀ ਸਾਹਿਬ ਵਿੱਚ ਇਸ਼ਨਾਨ ਕਰਦੇ ਹੋ, ਦਰਸ਼ਨ ਕਰਦੇ ਹੋ, ਬੋਲੀ ਸਾਹਿਬ ਦੀ ਸਾਰੀ ਮਿੱਟੀ ਭਾਈ ਜੇਠੇ ਜੀ ਦੇ ਸਿਰ ਤੋਂ ਲੰਘੀ ਹੈ ਜਦੋਂ ਬੋਲੀ ਸਾਹਿਬ ਬਣਦੀ ਸੀ। ਤਾਂ ਸਤ ਸੰਗਤ ਘਰ ਵਾਲੀ ਮਾਤਾ ਨੇ ਆਖਿਆ, ਸਤਿਗੁਰੇ ਵੱਡੀ ਬੀਬੀ ਤਾਂ ਵਿਆਹ ਦਿੱਤੀ, ਹੁਣ ਬੀਬੀ ਭਾਨੀ, ਉਹਦੇ ਵਾਸਤੇ ਵਰ ਟੋਲੋ ਕੋਈ। ਮਾਵਾਂ ਨੂੰ ਫਿਕਰ ਹੁੰਦਾ ਹੈ। ਤੇ ਸਤਿਗੁਰ ਗੁਰੂ ਅਮਰਦਾਸ ਜੀ ਬੈਠੇ, ਇਹਨਾਂ ਨੂੰ ਭਾਈ ਜੇਠਾ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਟੋਕਰਾ ਚੁੱਕੀ ਆ ਰਹੇ ਨੇ ਮਿੱਟੀ ਦਾ। ਮਾਤਾ ਜੀ ਦੇ ਨਿਗਾਹ ਪੈ ਗਏ ਤੇ ਮਾਤਾ ਜੀ ਨੇ ਸਹਿਜ ਸੁਭਾਅ ਬਚਨ ਕਰ ਦਿੱਤਾ, ਮੇਰੇ ਸਾਈ ਗੁਰੂ ਅਮਰਦਾਸ ਮਹਾਰਾਜ, ਇਹ ਜਿਹੜਾ ਸਿੱਖ ਚੱਕੀ ਆਉਂਦਾ ਟੋਕਰਾ ਨਾ, ਇਹਦੇ ਵਰਗਾ ਕੋਈ ਬੱਚਾ ਚਾਹੀਦਾ ਆਪਣੀ ਧੀ ਨੂੰ, ਇਹਦੇ ਵਰਗਾ। ਤੇ ਗੁਰੂ ਅਮਰਦਾਸ ਜੀ ਕਹਿੰਦੇ, ਬਸ ਫਿਰ ਇਹਦੇ ਵਰਗਾ ਤਾਂ ਦੁਨੀਆਂ ਚ ਇਹੀ ਆਇਆ, ਆਖੋ ਸਤਨਾਮ, ਦੂਜਾ ਆਏ ਹੀ ਨਹੀਂ। ਤੇ ਗੁਰੂ ਅਮਰਦਾਸ ਜੀ ਨੇ ਬਚਨ ਲਿਖ ਦਿੱਤੇ ਬਾਣੀ ਵਿੱਚ, ਮੇਰੇ ਕਰਤਾ ਇਹ ਖੇਲ ਰਚਾਇਆ, ਕੋਈ ਨਾ ਕਿਸੇ ਜਿਹਾ ਉਪਾਇਆ। ਉਸ ਵਾਹਿਗੁਰੂ ਨੇ ਸ੍ਰਿਸ਼ਟੀ ਬਣਾਉਣ ਵਾਲੇ ਕਰਤੇ ਠਾਕਰ ਨੇ ਇੱਕ ਖੇਲ ਰਚਾਇਆ ਕਿ ਇੱਕ ਵਰਗਾ ਦੂਜਾ ਇੱਥੇ ਭੇਜਿਆ ਹੀ ਨਹੀਂ। ਕੋਈ ਤਾਂ ਆਪਣੇ ਤੇ ਕਿਰਪਾ ਕਰਤੀ ਗੁਰਸਿੱਖੋ, ਮਿਹਰ ਕਰਤੀ ਆਪਣੇ ਤੇ, ਜੇ ਇੱਕ ਵਰਗੇ ਦੂਜੇ ਭੇਜ ਦਿੰਦਾ ਨਾ, ਬਾਪੂ ਦੀ ਉਹ ਪਛਾਣ ਨਹੀਂ ਸੀ ਹੋਣੀ ਵੀ ਕਿਹੜਾ ਖੁਸ਼ ਸਕਣਾ, ਮੈਂ ਤਾਂ ਡਾਂਗ ਖੜਕੀ ਪਈ ਤੀ। ਲਵੋ ਕਿੱਡਾ ਪਰਮਕਾਰ ਕੀਤਾ, ਕਿੱਡਾ ਟੈਕਨੀਸ਼ੀਅਨ ਹੈ ਵਾਹਿਗੁਰੂ, ਕਿੱਡਾ ਇੰਜੀਨੀਅਰ ਹੈ ਵਾਹਿਗੁਰੂ, ਕਿੱਡਾ ਸਾਇੰਟਿਫਿਕ ਤਰੀਕਾ ਵਰਤਿਆ, ਇੱਕ ਵਰਗਾ ਦੂਜਾ ਭੇਜਿਆ ਹੀ ਨਹੀਂ ਤਾਂ ਰੌਲਾ ਹੀ ਪਈ ਜਾਂਦਾ। ਉਹ ਕਹਿੰਦੇ ਸਾਡਾ ਡੈਡੀ ਹੈ, ਦੂਆ ਕਹਿੰਦੇ ਸਾਡਾ ਚਾਚਾ ਹੈ, ਪਛਾਣ ਹੀ ਨਹੀਂ ਸੀ ਹੋਣੀ। ਮੇਰੇ ਠਾਕਰ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਸਿਆਣੇ ਬੈਠੇ ਹੋ, ਇੱਕ ਬਚਨ ਕਰਿਆ ਤੁਹਾਡੇ ਨਾਲ, ਕਿ ਇੱਕ ਵਰਗਾ ਦੂਆ ਕਿਉਂ ਨਹੀਂ ਆ ਰਿਹਾ ਇੱਥੇ? ਕਿੰਨੇ ਕਰੋੜ ਬੱਚੇ ਜੰਮਦੇ ਨੇ ਰੋਜ਼, ਇੱਕ ਵਰਗਾ ਦੂਜਾ ਤਾਂ ਨਹੀਂ ਆਉਂਦਾ? ਇੱਕ ਘਰ ਵਿੱਚ ਚਾਰ ਬੱਚੇ ਜੰਮਦੇ ਨੇ, ਉਹ ਵੀ ਇੱਕ ਮਾਂ ਬਾਪ। ਸੁਣਿਓ ਪਿਆਰ ਦੇ ਨਾਲ, ਜਿਤਨੇ ਵੀ ਮੁਸ਼ੱਵਰ ਚਿੱਤਰਕਾਰ ਦੁਨੀਆਂ ਵਿੱਚ ਹਨ, ਉਹ ਤਸਵੀਰਾਂ ਬਣਾਉਂਦੇ ਨੇ, ਇੱਕ ਵਰਗੀਆਂ ਸੈਂਕੜੇ ਬਣਾ ਦਿੰਦੇ ਨੇ, ਹਜ਼ਾਰਾਂ ਬਣਾ ਦਿੰਦੇ ਨੇ। ਪਰ ਜਿਹੜਾ ਅਕਾਲ ਪੁਰਖ ਚਿੱਤਰਕਾਰ ਹੈ, ਅਕਾਲ ਪੁਰਖ ਮੁਸ਼ੱਵਰ ਹੈ, ਜੋ ਸਾਰੀ ਚਿੱਤਰਕਾਰੀ ਕਰ ਰਿਹਾ ਹੈ, ਸਾਨੂੰ ਬਣਾ ਰਿਹਾ ਹੈ, ਉਹ ਹਰ ਪਲ ਨਵਾਂ ਕਿਉਂ ਬੱਚਾ ਭੇਜਦਾ? ਹਰ ਚਿੱਤਰ ਉਹਦਾ ਨਵਾਂ ਕਿਉਂ ਹੈ? ਕਦੇ ਸੋਚਿਆ ਹੋਣਾ ਤੁਸੀਂ ਕਿ ਬਣਾਉਣ ਵਾਲਾ ਇੱਕ ਤੇ ਬਣਨ ਵਾਲੇ ਅਨੇਕਾਂ ਹੀ, ਇੱਕ ਵਰਗਾ ਦੂਜਾ ਆਏ ਹੀ ਕੋਈ ਨਹੀਂ? ਹਰ ਪਲ ਨਵਾਂ ਸੂਰਤ, ਨਵਾਂ ਸਰੂਪ ਕਿਉਂ ਸਾਡੇ ਸਾਹਮਣੇ ਆ ਰਿਹਾ? ਉਹਦੀ ਇੱਕੋ ਗੱਲ ਹੈ ਪ੍ਰੇਮੀਓ, ਉਹ ਜਿਹੜਾ ਬਣਾਉਣ ਵਾਲਾ ਚਿੱਤਰਕਾਰ ਵਾਹਿਗੁਰੂ ਹੈ ਨਾ, ਉਹ ਵੀ ਹਰ ਪਲ ਨਵਾਂ ਹੈ, ਹਰ ਪਲ ਨਵਾਂ ਹੈ। ਤਾਂ ਹੀ ਤਾਂ ਕਦੇ ਪੁਰਾਣਾ ਨਹੀਂ ਹੋਇਆ ਕੋਈ ਸਤਨਾਮ। ਜਿਹੜਾ ਹਰ ਪਲ ਨਵਾਂ ਨਾ ਹੋਵੇ ਤਾਂ ਦੋ ਦਿਨ ਦਾ, ਚਾਰ ਦਿਨ ਦਾ, ਛੇ ਦਿਨ ਦਾ ਹੋ ਜੂ, ਕਿਤੇ ਬੁੜਾ ਹੋ ਜੂ, ਕਿਤੇ ਪੁਰਾਣਾ ਹੋ ਜੂ, ਉਹ ਸਾਹਿਬ ਮੇਰਾ ਨੀਤ ਨਵਾਂ, ਉਹ ਜਿਹੜਾ ਚਿੱਤਰਕਾਰ ਵਾਹਿਗੁਰੂ ਹੈ, ਉਹ ਹਰ ਪਲ ਨਵੇਂ, ਤੇ ਨਵੇਂ ਚਿੱਤਰਕਾਰ ਦੀ ਬਣਾਈ ਹੋਈ ਤਸਵੀਰ ਵੀ ਹਰ ਪਲ ਨਵੀਂ ਹੋਵੇਗੀ, ਉਹ ਪੁਰਾਣੇ ਨਾਲ ਨਹੀਂ ਮਿਲੇਗੀ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇਹਦੇ ਵਰਗੇ ਤਾਂ ਇਹੀ ਆਏ, ਦੂਜਾ ਨਹੀਂ ਲੱਭਣਾ। ਸੰਗਤਾਂ ਨੂੰ ਭੇਜ ਦਿੱਤਾ, ਇਕੱਠ ਕਰੋ, ਭਾਈ ਜੇਠਾ ਜੀ ਨੂੰ ਬੁਲਾ ਲਿਆ, ਮਿੱਟੀ ਦਾ ਟੋਕਰਾ ਸਿਰ ਪਰ, ਪਾਟੇ ਕੱਪੜੇ, ਨੰਗੇ ਪੈਰ ਬਿਠਾ ਲਿਆ ਸੰਗਤ ਵਿੱਚ, ਤੇ ਇੱਕ ਮਹਾਨ ਟ੍ਰੈਜਡੀ, ਮਹਾਨ ਹਾਦਸਾ ਹੋਇਆ ਹਿਸਟੋਰੀਕਲ ਇੰਡੀਆ ਦੇ ਵਿੱਚ, ਕਿ ਅੱਜ ਪਹਿਲੀ ਵਾਰ ਇੱਕ ਬਾਪ ਨੇ ਆਪਣੀ ਸਪੁੱਤਰੀ ਦਾ ਰਿਸ਼ਤਾ ਆਪਣੇ ਹੱਥੀਂ ਕੀਤਾ। ਸ੍ਰੀ ਗੁਰੂ ਅਮਰਦਾਸ ਇੱਕ ਪਹਿਲੇ ਬਾਪ ਨੇ ਹਿੰਦੁਸਤਾਨ ਦੀ ਧਰਤੀ 'ਚ, ਜਿਨ੍ਹਾਂ ਨੇ ਆਪਣੀ ਪੁੱਤਰੀ ਦਾ ਰਿਸ਼ਤਾ ਆਪਣੇ ਹੱਥ ਨਾਲ ਕੀਤਾ ਹੋਵੇ। ਇਹ ਆਪਣੇ ਵਸ ਦੀ ਗੱਲ ਨਹੀਂ ਸੀ ਗੁਰਮੁਖੋ, ਜੋ ਵੀ ਬ੍ਰਾਹਮਣ ਕਰਕੇ ਆ ਜਾਂਦੇ ਸੀ, ਮਾਂ ਬਾਪ ਨੂੰ ਮਨਜ਼ੂਰ ਕਰਨਾ ਪੈਂਦਾ ਸੀ, ਮਾਤਾ ਪਿਤਾ ਨੂੰ ਪਤਾ ਹੀ ਨਹੀਂ ਸੀ ਹੁੰਦਾ ਪੁੱਤਰੀ ਦਾ ਰਿਸ਼ਤਾ ਕਿੱਥੇ ਕੀਤਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿੱਡੇ ਬੰਧਨਾਂ ਵਿੱਚੋਂ ਸਾਨੂੰ ਕੱਢਿਆ। ਉਹ ਗੁਰਸਿੱਖੋ, ਤੁਸੀਂ ਦੋ ਆਨੇ ਦੀ ਚੀਜ਼ ਸੋਚ ਕੇ ਲੈਣੇ ਹੋ, ਰੁਪਈਏ ਦਾ ਸੌਦਾ ਸੋਚ ਕੇ ਕਰਦੇ ਹੋ, ਇਹ ਤੁਹਾਡੀਆਂ ਪੇਟ ਦੀਆਂ ਅੰਤਰੀਆਂ ਦਾ ਸੌਦਾ ਹੈ, ਇਹ ਪੁਸ਼ਤਾਂ ਦਾ ਸੌਦਾ ਹੈ, ਇਹ ਵੀ ਪਰਾਇਆਂ ਨੂੰ ਨਾ ਦਿਓ, ਇਹ ਵੀ ਆਪਣੇ ਹੱਥੀਂ ਆਪ ਕਰਿਆ ਕਰੋ। ਸ੍ਰੀ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਤੇ ਬੀਬੀ ਭਾਨੀ ਜੀ ਦਾ ਰਿਸ਼ਤਾ ਸਭ ਤੋਂ ਪਹਿਲਾ ਗੁਰਸਿੱਖ ਪਿਆਰੇ ਉਹ ਗੁਰੂ ਅਮਰਦਾਸ ਜੀ ਨੇ ਸੰਗਤ ਦੇ ਵਿੱਚ ਬਿਠਾਲ ਕੇ ਆਪ ਆਪਣੇ ਹੱਥੀਂ ਰਿਸ਼ਤਾ ਦਿੱਤਾ। ਇੱਕ ਗਰੀਬ ਯਤੀਮ ਕੀਨੂੰ, ਜੋ ਹਮਰੀ ਵਿਧ ਹੋਤੀ ਮੇਰੇ ਸਤਿਗੁਰਾ ਸਾਹਿਬੇ ਤੁਮ ਹਰ ਜਾਨੋ ਆਪੇ। ਪਰ ਰਿਸ਼ਤਾ ਕਿਵੇਂ ਨਿਭਾਇਆ ਗੁਰਸਿੱਖ ਪਿਆਰਿਓ, ਰਿਸ਼ਤੇਦਾਰੀ ਕਿਵੇਂ ਨਿਭਾਈ ਚੌਥੇ ਪਾਤਸ਼ਾਹ ਜੀ ਨੇ? ਜਿਸ ਘਰ ਦੇ ਜਵਾਈ, ਜਿਸ ਘਰ ਵਿਆਹੇ ਹੋਏ ਹੋਣ, ਉਸ ਘਰ ਮਿੱਟੀ ਦਾ ਟੋਕਰਾ ਢੋਣਾ ਬੜੀ ਔਖੀ ਗੱਲ ਹੈ। ਉਸ ਘਰ ਦੀਆਂ ਜੁੱਤੀਆਂ ਸਾਫ ਕਰਨੀਆਂ, ਉਸ ਘਰ ਵਿੱਚ ਪਾਣੀ ਛਿੜਕਣਾ, ਪਾਣੀ ਢੋਣਾ, ਪੱਖਾ ਝੱਲਣਾ, ਉਹ ਤੁਹਾਡੇ ਮੁੰਡੇ ਵੀ ਤਾਂ ਵਿਆਹੇ ਹੋਏ ਆ, ਆਪਾਂ ਗ੍ਰਿਸਤੀ ਆ ਸਾਰੇ, ਜੇ ਕਿਤੇ ਸਹੁਰੀ ਜਾਂਦੇ ਆ ਨਾ ਸਾਡੇ ਮੁੰਡੇ ਜਿੱਥੇ ਵਿਆਹੇ ਹੋਏ ਹੋਣ, ਜੇ ਚੰਗੀ ਦੇਖ ਭਾਲ ਨਾ ਹੋਵੇ, ਚੱਕ ਚਕਾਈ ਨਾ ਹੋਵੇ, ਦੂਏ ਦਿਨ ਪਤਾ ਹੀ ਨਹੀਂ ਲੱਗਦਾ ਵੀ ਪ੍ਰਾਹੁਣਾ ਕਦੋਂ ਚਲਿਆ ਗਿਆ, ਕੁਛ ਸਤਨਾਮ, ਉਹ ਤੇ ਬਿਸਤਰਾ ਹੀ ਖਾਲੀ ਦਿਖਦਾ ਹੈ ਕਿ ਕਾਕਾ ਜੀ ਤਾਂ ਗਏ ਗੁੱਸੇ ਹੋ ਗਏ। ਧੰਨ ਗੁਰੂ ਰਾਮਦਾਸ ਜੀ ਨੇ ਰਿਸ਼ਤਾ ਨਿਭਾਇਆ, ਜਿਸ ਘਰ ਵਿਆਹੇ ਹੋਏ, ਤੇ ਵਿਆਹੇ ਹੋਏ ਵੀ ਕਿਹਦੇ? ਨਿਮਾਣਿਆਂ ਦੇ ਮਾਣ ਦੇ, ਨਿਤਾਣਿਆਂ ਦੇ ਤਾਣ ਦੇ। ਇੱਥੇ ਤਾਂ ਠਾਣੇਦਾਰ ਨਾਲ ਰਿਸ਼ਤਾ ਮਿਲ ਜਾਵੇ ਤੇ ਉਵੇਂ ਚਾਹ ਫਿੱਕੀ ਉਹ ਲੱਗਦੀ ਹੈ, ਚਾਹੇ ਕਿੰਨਾ ਹੀ ਮਿੱਠਾ ਹੋਵੇ ਵਿੱਚ। ਕਿਤੇ ਕੋਈ ਮਨਿਸਟਰ ਮਿਲ ਜਾਵੇ ਨਾ, ਸਾਨੂੰ ਹੱਥ ਮਿਲਾ ਲਵੇ, ਜਲੰਧਰ, ਫਲੌਰ, ਫਗਵਾੜੇ, ਤੇ ਘਰ ਵਾਲੀ ਨੂੰ ਜਾ ਕੇ ਕਹਾਂਗੇ ਤੂੰ ਦਾਲ ਵਿੱਚ ਨੂਣੇ ਨੀ ਪਾਇਆ, ਖੁਸ਼ ਸਤਨਾਮ, ਕਿਉਂਕਿ ਮਨਿਸਟਰ ਦਾ ਕਰੰਟ ਵੱਜ ਜਾਂਦਾ।
ਧੰਨ ਗੁਰੂ ਰਾਮਦਾਸ ਮਹਾਰਾਜ ਭਾਈ ਜੇਠਾ ਜੀ, ਐਡੀ ਵੱਡੀ ਪਦਵੀ ਸ੍ਰੀ ਗੁਰੂ ਅਮਰਦਾਸ ਜੀ ਨੇ ਰਿਸ਼ਤਾ ਦਿੱਤਾ ਆਪਣੀ ਧੀ ਦਾ, ਇੱਕ ਛੋਟੀ ਗੱਲ ਥੋੜੀ ਸੀ। ਜਗਤ ਦੇ ਮਾਲਕ ਦੀ ਧੀ ਦਾ ਰਿਸ਼ਤਾ, ਪਰ ਰਿਸ਼ਤੇਦਾਰੀ ਨਿਭਾਈ ਕਿ ਐਡੀ ਵੱਡੀ ਰਿਸ਼ਤੇਦਾਰੀ ਪਾ ਕੇ ਵੀ ਮਿੱਟੀ ਦੇ ਟੋਕਰੇ ਢੋ ਦਿੱਤੇ, ਸੰਗਤ ਦੇ ਜੋੜੇ ਸਾਫ ਕਰ ਦਿੱਤੇ। ਕਦੇ ਸਾਨੂੰ ਵੀ ਗੁਰੂ ਮਹਾਰਾਜ ਰਿਸ਼ਤੇਦਾਰਾਂ ਨਾਲੇ ਪਿਆਰ ਬਖਸ਼ੇ, ਨਿਮਰਤਾ ਬਖਸ਼ੇ, ਸਾਡੀ ਹੋਵੇ ਕੱਢੇ ਸਤਿਗੁਰੂ, ਨਹੀਂ ਨਿਕਲਣੀ ਤਾਂ ਕੀ ਹੈ, ਸਿੱਖੋ ਦੁੱਖ ਤਾਂ ਮਨਾਇਓ ਨਾ, ਹੁਣ ਆਪਣੀ ਹੋਵੇ ਤਾਂ ਇੰਨੀ ਵੱਧ ਗਈ ਨਾ, ਇੰਨੀ ਵੱਧ ਗਈ ਸਿੱਖਾਂ ਵਿੱਚ ਕਿ ਥਰਮਾਮੀਟਰ ਚ ਨੰਬਰ ਹੀ ਨਹੀਂ ਰਿਹਾ, ਪੜਾਕਾ ਹੀ ਪਊਗਾ, ਖੁਸ਼ ਸਤਨਾਮ, ਨੰਬਰ ਨੁੰਬਰ ਟੱਪ ਗਿਆ, ਟੈਂਪਰੇਚਰ ਫੁੱਟਣ ਤੇ ਹੀ ਆਇਆ ਖੜੇ, ਤੇ ਕਈ ਜਗ੍ਹਾ ਤਾਂ ਫੁੱਟ ਵੀ ਲਿਆ, ਕਾਹਨੂੰ ਮੈਥੋਂ ਘੁੰਮਦੇ ਹੋ ਤੁਸੀਂ। ਤੇ ਗੁਰਸਿੱਖ ਪਿਆਰੇ ਹੋ, ਇੰਨੀ ਨਿਮਰਤਾ, ਜਿਸ ਘਰ ਦਾ ਜਵਾਈ ਹੋਵੇ ਤੇ ਉਸ ਘਰ ਮਿੱਟੀ ਢੋਵੇ ਜਾ ਕੇ। ਧੰਨ ਗੁਰੂ ਅਮਰਦਾਸ ਮਹਾਰਾਜ, ਵੱਡੇ ਜਵਾਈ ਸਨ ਗੁਰੂ ਅਮਰਦਾਸ ਜੀ ਦੇ ਭਾਈ ਰਾਮਾ ਜੀ, ਬੀਬੀ ਦਾਨੀ ਜੀ ਦੇ ਘਰੋਂ ਵੱਡੇ ਸਨ, ਤੇ ਛੋਟੇ ਸਨ ਭਾਈ ਜੇਠਾ ਜੀ ਜੋ ਪਿੱਛੋਂ ਗੁਰੂ ਰਾਮਦਾਸ ਜੀ ਹੋਏ। ਤੇ ਵੱਡਾ ਹੋਣ ਦੇ ਨਾਤੇ ਨਾ ਗੁਰਮੁਖ ਪਿਆਰੇ ਹੋ, ਭਾਈ ਰਾਮਾ ਜੀ ਨੂੰ ਇਹ ਖਿੱਚ ਸੀ ਕਿ ਪੁੱਤਾਂ ਨੂੰ ਤਾਂ ਗੁਰੂ ਅਮਰਦਾਸ ਨੇ ਗੱਦੀ ਦੇਣੀ ਨੀ, ਉਹ ਬਚਨ ਮੰਨਦੇ ਨੀ, ਇਹ ਹੁਣ ਮਿਲਣੀ ਹੈ ਸਾਨੂੰ ਜਮਾਤਿਆਂ ਨੂੰ, ਦਾਮਾਦਾਂ ਨੂੰ, ਤੇ ਮੇਰਾ ਹੱਕ ਬਣਦਾ, ਮੈਂ ਬੜਾ ਦਾਮਾਦ ਹੈ ਗੁਰੂ ਮਹਾਰਾਜ ਦਾ, ਤੇ ਮੈਨੂੰ ਗੱਦੀ ਮਿਲਣੀ ਚਾਹੀਦੀ। ਉਹਦੇ ਮਨ ਵਿੱਚ ਇਹ ਹੋ ਗਈ ਗੱਲ, ਹੁੰਦੀ ਉਹ ਹੈ, ਵੱਡੇ ਪੁੱਤ ਨੂੰ ਪੱਗ ਦਿੱਤੀ ਜਾਂਦੀ ਹੈ, ਵੱਡੇ ਪੁੱਤ ਨੂੰ ਲੰਬੜਦਾਰੀ ਦਿੱਤੀ ਜਾਂਦੀ ਹੈ, ਪਰ ਗੁਰੂ ਘਰ ਦਾ ਜਿਹੜਾ ਨਿਯਮ ਹੈ ਨਾ ਗੁਰਸਿੱਖ ਪਿਆਰੇ, ਉਹ ਆਪਾਂ ਨੇ ਅਪਣਾਇਆ ਨਹੀਂ ਹੈ, ਆਪਾਂ ਛੱਡ ਗਏ ਮਰਜ਼ਾਦਾ ਨੂੰ। ਇੱਕ ਟੂਕ ਮਾਤਰੇ ਤੁਹਾਨੂੰ ਬਚਨੇ, ਇਸ ਗੁਰੂ ਘਰ ਵਿੱਚ ਇਲੈਕਸ਼ਨ ਨਹੀਂ ਚਾਹੀਦੀ, ਇੱਥੇ ਕੇਵਲ ਤੇ ਕੇਵਲ ਸਿਲੈਕਸ਼ਨ ਚਾਹੀਦੀ। ਇਲੈਕਸ਼ਨ ਤਾਂ ਸ਼ੁਰੂ ਨਹੀਂ ਕੀਤੀ ਸਾਡੇ ਗੁਰੂ ਜੀ ਨੇ, ਇਹ ਤਾਂ ਅਸੀਂ ਕੀਤੀ ਹੈ, ਤੇ ਜਿੱਦਣ ਤੋਂ ਇਲੈਕਸ਼ਨ ਆ ਗਈ ਤੇ ਡਾਂਗ ਖੜਕਣ ਲੱਗ ਗਈ, ਹੋਰ ਖਟਿਆ ਕੀ ਅਸੀਂ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬੇ ਲਹਿਣੇ ਨੂੰ ਗੱਦੀ ਦਿੱਤੀ, ਕੀ ਵੋਟਾਂ ਪਵਾਈਆਂ ਸੀ, ਕੀ ਸੰਗਤ ਨੂੰ ਪੁੱਛਿਆ ਸੀ, ਦੱਸੋ ਵੀ ਕਿਹਨੂੰ ਗੱਦੀ ਦਈਏ, ਬਾਬਾ ਸ੍ਰੀ ਚੰਦ ਆਪਣੇ ਪੁੱਤ ਨੂੰ ਦਵਾਂ ਕਿ ਸੇਵਕ ਨੂੰ ਦਵਾਂ, ਪੁੱਛਿਆ ਕਿਸੇ ਨੂੰ? ਨਹੀਂ ਨਹੀਂ, ਸਿਲੈਕਸ਼ਨ ਕੀਤੀ, ਗੁਣ ਵੇਖੇ, ਕਿਸੇ ਨੂੰ ਨਹੀਂ ਪੁੱਛਿਆ। ਜੇ ਬਾਬਾ ਨਾਨਕ ਵੀ ਕਿਤੇ ਵੋਟਾਂ ਵਿੱਚ ਪੈ ਜਾਂਦਾ, ਕਰਤਾਰਪੁਰ ਵੀ ਡਾਂਗ ਖੜਕੀ ਪਈ ਸੀ, ਬਾਬਾ ਸ੍ਰੀ ਚੰਦ ਨੇ 150 ਸਿੱਖ ਆਪਣੇ ਕੰਨੀ ਕਾਲਣੇ ਸੀ, ਬਾਬਾ ਲਖਮੀ ਦਾਸ ਜੀ 50 ਨੂੰ ਲਈ ਫਿਰਦਾ, ਤੇ ਝਗੜਾ ਹੋਇਆ ਹੀ ਪਿਆ ਸੀ। ਹੁਣ ਵੀ ਜੇ ਅਸੀਂ ਸਮਝੀਏ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 5 ਪਿਆਰੇ ਸਾਜੇ, ਕੀ 80,000 ਦੇ ਇਕੱਠ ਨੂੰ ਪੁੱਛੇ ਅਸੀਂ ਵੋਟਾਂ ਪਾਓ ਕਿ ਉਹਨੂੰ ਪਿਆਰਾ ਬਣਾਵਾਂ? ਨਹੀਂ ਨਹੀਂ, ਸਿਲੈਕਸ਼ਨ ਕੀਤੀ, ਇਲੈਕਸ਼ਨ ਨਹੀਂ ਕੀਤੀ। ਜਿੱਥੇ ਸਿਲੈਕਸ਼ਨ ਹੋਵੇਗੀ ਉੱਥੇ ਗੁਣ ਅੱਗੇ ਆਉਣਗੇ, ਦੁੱਖ ਨਾ ਮਨਾਇਓ, ਜਿੱਥੇ ਇਲੈਕਸ਼ਨ ਹੋਵੇਗੀ ਉੱਥੇ ਔਗਣ ਅੱਗੇ ਆਉਣਗੇ, ਅੱਜ ਕੇ ਆਖੋ ਸਤਨਾਮ। ਇਲੈਕਸ਼ਨ ਵਿੱਚ ਧੱਕਾ, ਜ਼ੋਰ, ਫਰੇਬ, ਮਾਇਆ, ਤਾਕਤ, ਇਹ ਸਭ ਕੁਝ ਵਰਤੀ ਜਾਣੀ ਹੈ। ਸਿਲੈਕਸ਼ਨ ਵਿੱਚ ਨਿਮਰਤਾ, ਵਡਿਆਈ, ਗੁਣ, ਤੇਰੀ ਸੇਵਾ ਵਰਤੀ ਜਾਣੀ ਹੈ। ਗੁਰਸਿੱਖ ਪਿਆਰਿਓ, ਸਤਿਗੁਰਾਂ ਨੇ ਗੁਰੂ ਘਰ ਵਿੱਚ ਸ਼ੁਰੂ ਕੀਤੀ ਸੀ ਸਿਲੈਕਸ਼ਨ, ਅਸੀਂ ਪੜ ਗਏ ਇਲੈਕਸ਼ਨ ਵਿੱਚ। ਗੁਰਸਿੱਖ ਪਿਆਰਿਓ, ਸ੍ਰੀ ਗੁਰੂ ਨਾਨਕ ਦੇ ਬਾਬਤ ਤੁਸੀਂ ਕਈ ਗਿਆਨਾਂ ਸੁਆ ਤੋਂ ਸੁਣਦੇ ਹੋਣੇ ਕਿ ਬਾਬੇ ਨਾਨਕ ਦੇ ਪੁੱਤ ਲਾਇਕ ਨਹੀਂ ਸੀ ਤਾਂ ਨਹੀਂ ਗੱਦੀ ਮਿਲੀ, ਕਈ ਵਾਰ ਸੁਣਿਆ ਹੋਣਾ ਤੁਸੀਂ, ਮੇਰੇ ਵਰਗੇ ਬਥੇਰੇ ਆਉਂਦੇ ਹੈ ਇੱਥੇ। ਉਹ ਮੈਂ ਤਾਂ ਬਚਨ ਕਰੂੰਗਾ, ਫੁੱਟ ਜਾਵੇ ਉਹਨਾਂ ਦੀ ਜੀਵ ਜਿਹੜਾ ਸ੍ਰੀ ਗੁਰੂ ਨਾਨਕ ਦੇ ਪੁੱਤਰਾਂ ਨੂੰ ਨਲਾਇਕ ਕਵੇ। ਪਤਾ ਨਹੀਂ ਕਿੱਥੋਂ ਗਿਆਨ, ਕਿਹੜਾ ਕਿਸੇ ਟਕਸਾਲ ਵਿੱਚ ਪੜ੍ਹਨਾ, ਕਿਹੜਾ ਕਿਸੇ ਸੰਪਰਦਾ ਵਿੱਚ ਜਾ ਕੇ ਕਿਤੇ ਸੰਥਾ ਲੈਣੀ ਹੈ, ਬੀਜਾ ਲਵਾਇਆ ਤੇ ਚੋਲਾ ਪਾਇਆ, ਅਸੀਂ ਬ੍ਰਹਮ ਗਿਆਨੀ ਹੋ, ਸਤਨਾਮ, ਨੇੜੇ ਤੇੜੇ ਤਾਂ ਅਸੀਂ ਖੜਦੇ ਹੀ ਨਹੀਂ, ਪਰ ਪਤਾ ਲੱਗਦਾ ਕਿਤੇ ਵਿਦਵਾਨਾਂ ਵਿੱਚ ਕਿਤੇ ਕੋਈ ਗੱਲ ਹੋਵੇ ਸਭਾ ਦੇ ਵਿੱਚ, ਫਿਰ ਪਤਾ ਲੱਗਦਾ ਹੁੰਦਾ। ਗੁਰਸਿੱਖ ਪਿਆਰਿਓ, ਚੌਲ ਬਣਦੇ ਆ ਨਾ ਇੱਥੇ, ਉਹ ਚੌਲ ਬਣਾਉਣ ਵਾਰੀ ਮੇਰੀ ਭੈਣ ਆ ਸਿੱਖ ਨੇ ਕੜਾਹਾ ਥੋੜੋ ਦੇਖਣਾ, ਉਹਨੇ ਇੱਕ ਚੌਲ ਦੇਖਣਾ ਚੁੱਕ ਕੇ, ਇੱਕ ਤੇ ਇੱਕ ਨਹੀਂ, ਦੱਸ ਦੇਣਾ ਵੀ ਪੱਕੇ ਹੈ ਕੱਚੇ, ਜਿੱਥੇ ਵਿਦਵਾਨਾਂ ਦੀ ਸਭਾ ਹੁੰਦੀ ਹੈ ਨਾ ਗੁਰਮੁਖੋ, ਉੱਥੇ ਬੋਲਣ ਵਾਲੇ ਦਾ ਇੱਕ ਬੋਲ ਹੀ ਦੱਸ ਦਿੰਦਾ ਹੈ ਇਹ ਪੜਿਆ ਹੋਇਆ ਕਿ ਟੇਪਾਂ ਹੀ ਸੁਣੀਆਂ ਅੱਜ ਕੇ ਕੋ ਸਤਨਾਮ। ਵਿਦਵਾਨਾਂ ਨੇ ਇੱਕੋ ਚੌਲ ਪਰਖ ਲੈਣਾ, ਪਰ ਹੁਣ ਕਿਹੜੀ ਗੱਲ ਹੈ, ਪਰਖਣ ਵਾਲੀ ਬੀਬੀ ਤਾਂ ਉੱਥੇ ਹੋਊਗੀ ਬਣਾਉਣ ਵਾਲੀ, ਉਹ ਤਾਂ ਉੱਥੇ ਹੋਊ ਲੰਗਰ ਚ, ਕੜਾਹਾ ਸਾਫ ਤਾਂ ਆਪਾਂ ਨਹੀਂ ਕਰਨਾ ਅੱਜ ਕੇ ਕੋ ਸਤਨਾਮ। ਆਪਾਂ ਨੂੰ ਕੀ ਲੈਣਾ ਪਰਖਾਂ ਤਈ, ਆਪਾਂ ਤਾਂ ਲੰਗਰ ਦਾ ਕੜਾਹਾ ਸਾਫ ਕਰਕੇ ਜਾਵਾਂਗੇ, ਪਤਾ ਨਹੀਂ ਉਹ ਬਣਾਉਣ ਵਾਲੇ ਨੂੰ ਬਚੇ ਕੌਲੀ ਕਿ ਨਾ ਮਿਲੇ, ਆਪਾਂ ਨੀ ਛੱਡਦੇ। ਉਹੀ ਗੱਲ ਅੱਜ ਸਾਡੀ ਹੋਈ ਹੈ ਗੁਰਸਿੱਖ ਪਿਆਰਿਓ, ਜਿਹੜਾ ਮਰਜ਼ੀ ਇੱਥੇ ਜੋ ਮਰਜ਼ੀ ਬੋਲੀ ਜਾਵੇ, ਜੋ ਬਾਣੀ ਦੇ ਮਰਜ਼ੀ ਅਰਥ ਕਰੀ ਜਾਵੇ, ਜਿਸ ਤਰ੍ਹਾਂ ਮਰਜ਼ੀ ਗੁਰੂ ਦੇ ਇਤਿਹਾਸ ਨੂੰ ਤਰੋੜੀ ਮਰੋੜੀ ਜਾਵੇ, ਤੇ ਤੁਸੀਂ ਚੁੱਪ ਕਰਕੇ ਸੁਣੀ ਜਾਣਾ, ਤੇ ਪਿੱਛੋਂ ਸਭ ਨੇ ਕਹਿ ਦੇਣਾ ਸਿੱਖ ਕੌਮ ਦਾ ਮਹਾਨ ਵਿਦਵਾਨ ਕੋ ਸਤਨਾਮ। ਗੁੱਡ ਐਂਡ ਬੈਟਰ ਤਾਂ ਹੁਣ ਰਿਹਾ ਹੀ ਨਹੀਂ, ਸਾਰੇ ਅਸੀਂ ਬੈਸਟ ਹੈ ਬਸ, ਇਹ ਦੋ ਡਿਗਰੀਆਂ ਤਾਂ ਰਹੀਆਂ ਨਹੀਂ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੁੱਤਰਾਂ ਨੂੰ ਕਹਿਣਗੇ ਲਾਇਕ ਨਹੀਂ ਸੀ। ਸੁਣਦੇ ਹੋਣੇ ਤੁਸੀਂ ਗੁਰਸਿੱਖ ਪਿਆਰੇ, ਉਹ ਪ੍ਰੇਮੀਓ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੁੱਤਰ, ਉਹਨਾਂ ਵਰਗਾ ਲਾਇਕ ਕੌਣ ਜੰਮੂ। ਇੱਕੋ ਮਿਸਾਲ ਲੈ ਲਓ, ਸਾਡੇ ਗਿਆਨੀ ਤਾਂ ਕਹਿੰਦੇ ਲਾਇਕ ਨਹੀਂ ਸੀ। ਧੰਨ ਗੁਰੂ ਰਾਮਦਾਸ ਜਿਨ੍ਹਾਂ ਦੀ ਗੱਲ ਅੱਜ ਤੁਹਾਡੇ ਨਾਲ ਹੋ ਰਹੀ ਹੈ, ਚੌਥੇ ਪਾਤਸ਼ਾਹ ਸੋਢੀ ਸੁਲਤਾਨ ਜਦੋਂ ਗੱਦੀ ਤੇ ਬੈਠੇ ਸ੍ਰੀ ਅੰਮ੍ਰਿਤਸਰ ਸਾਹਿਬ, ਬਾਬਾ ਸ੍ਰੀ ਚੰਦ ਜੀ ਜ਼ਿਲ੍ਹਾ ਗੁਰਦਾਸਪੁਰ ਪਿੰਡ ਬਾਲਠ, ਸ਼ਾਇਦ ਗੁਰਦਾਸਪੁਰ ਦੇ ਇੱਥੇ ਹੁਣ ਤੁਹਾਡੇ ਵਿੱਚੋਂ ਬਾਲਠ ਪਿੰਡ ਹੈ ਗੁਰਦਾਸਪੁਰ ਦੇ ਵਿੱਚ, ਜਿੱਥੇ ਬਾਬਾ ਸ੍ਰੀ ਚੰਦ ਜੀ ਦਾ ਸਭ ਤੋਂ ਵੱਡਾ ਸਥਾਨ ਹੈ, ਉੱਥੇ ਆਪਣੇ ਸੇਵਕ ਕਮਲੀਏ ਨੂੰ ਕਹਿੰਦੇ ਚੱਲ ਵੇਖ ਕੇ ਆਈਏ ਗੁਰੂ ਕੀ ਮਰਜ਼ਾਦਾ ਕਾਇਮ ਹੈ ਕਿ ਟੁੱਟ ਗਈ। ਬਾਬਾ ਸ੍ਰੀ ਚੰਦ ਜੀ ਆਏ ਸ੍ਰੀ ਅੰਮ੍ਰਿਤਸਰ ਸਾਹਿਬ, ਚੌਥੇ ਪਾਤਸ਼ਾਹ ਸੋਢੀ ਸੁਲਤਾਨ ਤਖ਼ਤ ਤੇ ਬੈਠੇ, ਔਰ ਸਿੱਖਾਂ ਨੇ ਜਾ ਕੇ ਆਖਿਆ ਗੁਰੂ ਨਾਨਕ ਦੇਵ ਦੇ ਸਾਹਿਬਜ਼ਾਦੇ ਆਏ ਨੇ, ਉੱਠ ਖੜੇ ਤਖ਼ਤ ਤੋਂ ਗੁਰੂ ਰਾਮਦਾਸ ਮਹਾਰਾਜ। ਬਾਹਰ ਆ ਗਏ, ਨਮਸਕਾਰਾਂ ਕੀਤੀਆਂ, ਅੰਦਰ ਲਿਜਾ ਕੇ ਆਪਣੇ ਪਲੰਘ ਤੇ ਬਿਠਾਲ ਦਿੱਤਾ ਬਾਬਾ ਸ੍ਰੀ ਚੰਦ ਜੀ ਨੂੰ, ਤੇ ਆਪ ਪੂੰਜੇ ਧਰਤੀ ਤੇ ਬੈਠ ਗਏ ਗੁਰੂ ਰਾਮਦਾਸ ਮਹਾਰਾਜ। ਤੇ ਉਸ ਦਿਨ ਬਾਬਾ ਸ੍ਰੀ ਚੰਦ ਜੀ ਪਰਖ ਕਰਨ ਆਏ ਸੀ ਨਾ, ਚੌਂਕੜਾ ਮਾਰ ਕੇ ਨਹੀਂ ਬੈਠੇ, ਮੰਜੇ ਤੇ ਬੈਠ ਕੇ ਆਪਣੇ ਪੈਰ ਜਿਵੇਂ ਆਪਾਂ ਹੇਠ ਲਮਕਾ ਲੈਂਦੇ, ਹੇਠ ਲਮਕਾ ਲਏ ਬਾਬਾ ਸ੍ਰੀ ਚੰਦ ਜੀ। ਗੁਰੂ ਰਾਮਦਾਸ ਚਰਨਾਂ 'ਚ ਬੈਠੇ, ਇੱਕ ਪਰਖ ਹੋ ਗਈ, ਦੂਜਾ ਪਰਚਾ ਪਾ ਦਿੱਤਾ। ਦਸਾਂ ਗੁਰੂ ਸਾਹਿਬਾਂ ਵਿੱਚੋਂ ਜੇ ਲੰਮਾ ਦਾੜਾ ਹੋਇਆ ਤਾਂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਹੋਇਆ, ਸਭ ਤੋਂ ਲੰਮਾ ਦਾੜਾ। ਤੇ ਬਾਬਾ ਸ੍ਰੀ ਚੰਦ ਜੀ ਕਹਿੰਦੇ ਪੁਰਖ, ਉਹ ਇਤਨਾ ਲੰਮਾ ਦਾੜਾ ਵਧਾਇਆ ਹੈ, ਕੀ ਕੰਮ ਲੈਣਾ ਹੈ ਇੱਥੋਂ? ਪਰਖ ਸੀ ਨਾ ਮਹਾਂਪੁਰਖਾਂ ਦੀ। ਇੰਨਾ ਬਚਨ ਸੁਣਦੇ ਸਾਰ ਗੁਰੂ ਰਾਮਦਾਸ ਜੀ ਨੇ ਇੱਕ ਹੱਥ ਵਿੱਚ ਬਾਬਾ ਸ੍ਰੀ ਚੰਦ ਜੀ ਦਾ ਚਰਨ ਫੜ ਲਿਆ ਤੇ ਇੱਕ ਹੱਥ ਵਿੱਚ ਆਪਣਾ ਲੰਮਾ ਦਾੜਾ ਫੜ ਲਿਆ। ਕਹਿਣ ਲੱਗਾ ਮਹਾਂਪੁਰਸ਼ੋ, ਇਸ ਦਾੜੇ ਤੋਂ ਕੰਮ ਕੀ ਕਰਾਉਣਾ ਮੈਂ? ਇਹ ਆਪ ਜੈਸੇ ਮਹਾਂਪੁਰਸ਼ਾਂ ਦੇ ਚਰਨ ਪੂੰਜਣ ਨੂੰ ਬਣਾਇਆ। ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੇ ਦਾੜੇ ਨਾਲ ਬਾਬਾ ਸ੍ਰੀ ਚੰਦ ਜੀ ਦੇ ਚਰਨ ਸਾਫ ਕੀਤੇ, ਤੇ ਸਾਡੇ ਗਿਆਨਾਂ ਸੂ ਕਹਿੰਦੇ ਬਾਬਾ ਗੁਰੂ ਨਾਨਕ ਦੇ ਪੁੱਤ ਲਾਇਕ ਨਹੀਂ ਥੇ। ਵੇਖੋ, ਗੁਰੂ ਰਾਮਦਾਸ ਨੂੰ ਪਤਾ ਹੀ ਨਹੀਂ ਲੱਗਿਆ ਵੀ ਲਾਇਕ ਸੀ ਕਿ ਨਹੀਂ ਸੀ। ਗੱਲ ਸੁਣਿਓ, ਧਿਆਨ ਨਾਲ, ਪੜ੍ਹੇ ਲਿਖੇ ਬੈਠੇ ਹੋ, ਗੱਦੀ ਪੁੱਤਰਾਂ ਨੂੰ ਕਿਉਂ ਨਹੀਂ ਦਿੱਤੀ? ਉੱਥੇ ਤੱਕ ਆਪਾਂ ਨੇ ਜਾਣਾ ਨਹੀਂ, ਕਿਉਂਕਿ ਆਪਾਂ ਤੋਂ ਵਿਰੁੱਧ ਹੈ ਗੱਲ, ਉਹ ਆਪਣੇ ਫਿੱਟ ਨਹੀਂ ਗੱਲ ਹੈਗੀ। ਗੱਦੀ ਨਾ ਦੇਣ ਦਾ ਕਾਰਨ ਕੀ ਸੀ? ਗੱਦੀ ਨਾ ਦੇਣ ਦਾ ਕਾਰਨ ਇੱਕੋ ਸੀ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਰਜ਼ਾਦਾ ਚਲਾਈ, ਇਸ ਗੁਰੂ ਨਾਨਕ ਦੇ ਦਰ ਵਿੱਚ ਪੁੱਤ ਮਾਲਕ ਨਹੀਂ ਹੋਵੇਗਾ, ਸੇਵਕ ਮਾਲਕ ਹੋਵੇਗਾ। ਇਹ ਤਾਂ ਇੱਕ ਮਰਜ਼ਾਦਾ ਚਲਾਈ ਸੀ, ਇੱਥੇ ਸੇਵਕ ਨੂੰ ਮਾਣ ਦੇਣੇ, ਪੁੱਤ ਨੂੰ ਮਾਣ ਨਹੀਂ ਮਿਲੇਗਾ। ਹੱਕ ਸਫ਼ਾ, ਆ ਇੰਡੀਆ ਦੀ ਗੌਰਮੈਂਟ ਨੇ ਤਾਂ 30 ਸਾਲ ਹੋਏ, 25 ਸਾਲ ਹੋਏ ਖਤਮ ਕੀਤਾ ਨਾ ਹੱਕ ਸਭਾ। ਅੱਗੇ ਬਾਪ ਦੀ ਬੈ ਕੀਤੀ ਜ਼ਮੀਨ ਪੁੱਤ ਦਾਵਾ ਕਰਕੇ ਛਡਾ ਸਕਦਾ ਸੀ ਹੱਕ ਸਭਾ, ਤੁਸੀਂ ਪੰਜਾਬ ਚੋਂ ਹੀ ਆਏ ਹੋ, ਹੁਣ ਗੌਰਮੈਂਟ ਨੇ ਖਤਮ ਕੀਤਾ, ਬਾਪ ਚਾਹੇ ਕੁੱਤੇ ਦੇ ਨਾਂ ਲਵਾ ਜਾਵੇ ਪੁੱਤ ਕਹੇ ਨਹੀਂ ਸਕਦਾ। ਇਹ ਗੱਲ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅੱਜ ਤੋਂ 500 ਸਾਲ ਪਹਿਲਾਂ ਕਰਤਾਰਪੁਰ ਸ਼ੁਰੂ ਕੀਤੀ ਸੀ ਕਿ ਗੁਰੂ ਨਾਨਕ ਦੇ ਦਰ ਵਿੱਚ ਪੁੱਤ ਦਾ ਹੱਕ ਨਹੀਂ ਹੋਵੇਗਾ, ਸੇਵਕ ਦਾ ਹੱਕ ਹੋਵੇਗਾ। ਇਹ ਤਾਂ 500 ਸਾਲ ਪਹਿਲਾਂ ਫਾਰਮੂਲਾ ਘੜਿਆ ਸੀ। ਮਤਲਬ ਸੀ ਕਿ ਇਸ ਦਰਬਾਰ ਵਿੱਚ ਕੋਈ ਹੱਕ ਨਹੀਂ ਜਮਾਊਗਾ, ਮੇਰਾ ਹੱਕ ਹੈ। ਇੱਥੇ ਜਿਨ ਸੇਵਿਆ ਤਿਨ ਪਾਇਆ ਮਾਣ, ਇਹ ਮਰਜ਼ਾਦ, ਇਹ ਸਾਨੂੰ ਲੋਟ ਨਹੀਂ ਹੈ ਮਰਜ਼ਾਦਾ। ਇਸ ਕਰਕੇ ਅਸੀਂ ਇੱਥੇ ਆਉਂਦੇ ਨਹੀਂ। ਹੁਣ ਚੇਅਰਮੈਨ ਕਹਿੰਦਾ ਮੇਰਾ ਪੁੱਤ ਵੀ ਚੇਅਰਮੈਨ ਹੋਵੇ, ਥਾਣੇਦਾਰ ਕਹਿੰਦਾ ਮੇਰਾ ਪੁੱਤ ਵੀ ਥਾਣੇਦਾਰ ਹੋਵੇ, ਵਜ਼ੀਰ ਕਹਿੰਦਾ ਮੇਰਾ ਪੁੱਤ ਗਾਹ ਨੂੰ ਵਜ਼ੀਰ ਬਣੇ, ਕੋ ਸਤਨਾਮ। ਇਸ ਗੱਲ ਵਿੱਚੋਂ ਜਿਲਣ ਚੋਂ ਕੱਢਿਆ ਸੀ, ਜਿਨ ਸੇਵਿਆ ਤਿਨ ਪਾਇਆ। ਇਹੀ ਗੱਲ ਗੁਰੂ ਅਮਰਦਾਸ ਜੀ ਦੇ ਸਾਹਮਣੇ ਆਈ ਕਿ ਵੱਡਾ ਜਵਾਈ ਗੁਰੂ ਅਮਰਦਾਸ ਜੀ ਦਾ ਭਾਈ ਰਾਮਾ ਬੀਬੀ ਦਾਨੀ ਜੀ ਦਾ ਘਰੋਂ ਉਹ ਹੱਕ ਜਮਾਉਣ ਲੱਗ ਗਿਆ, ਮੈਂ ਵੱਡਾ ਗੱਦੀ ਮੈਨੂੰ ਮਿਲੂ। ਧੰਨ ਗੁਰੂ ਅਮਰਦਾਸ ਜੀ ਨੇ ਵੇਖਿਆ ਤਾਂ ਉਹੀ ਗੱਲ ਹੱਕ ਸਫ਼ੇ ਦੀ ਆ ਗਈ। ਦੋਹਾਂ ਨੂੰ ਲੈ ਕੇ ਬਾਹਰ ਕੱਲਰ ਦੇ ਵਿੱਚ ਗੋਇੰਦਵਾਲ ਸਾਹਿਬ ਤੇ ਭਾਈ ਰਾਮਾ ਜੀ, ਭਾਈ ਜੇਠਾ ਜੀ, ਜਿਨ੍ਹਾਂ ਦਾ ਅੱਜ ਜ਼ਿਕਰ ਹੈ, ਤੁਹਾਨੂੰ ਰਿਸ਼ਤੇਦਾਰ ਹੋਇਆ ਤੇ ਗੁਰੂ ਘਰ ਵਿੱਚ ਗੁਰੂ ਰਾਮਦਾਸ ਹੋਇਆ, ਭਾਈ ਜੇਠਾ ਜੀ ਨੇ ਰਿਸ਼ਤੇਦਾਰੀ ਨਿਭਾਈ। ਤਾਂ ਗੁਰਸਿੱਖ ਪਿਆਰਿਓ, ਇੱਥੇ ਬੜੇ ਬੁੜੇ ਮਿਲਦੇ ਨੇ ਮੈਨੂੰ, ਕਨੇਡਾ, ਜਰਮਨ, ਇੰਗਲੈਂਡ, ਅਮਰੀਕਾ ਵਿੱਚ। ਬਾਬਾ ਜੀ ਅਸੀਂ ਬੁਲਾਇਆ ਫਲਾਣਿਆਂ ਨੂੰ ਪੈਸੇ ਦੇ ਕੇ, ਹੁਣ ਸਾਨੂੰ ਉਹ ਪੁੱਛਦਾ ਹੀ ਨਹੀਂ ਵੀ ਹੁਣ ਤਾਂ ਬੁਲਾ ਤਾ, ਹੁਣ ਕਾਹਨੂੰ ਪੁੱਛੂਗਾ। ਅੱਜ ਆਖੋ ਸਤਨਾਮ, ਹੁਣ ਖਹਿੜਾ ਛੱਡ, ਜਿਹੜਾ ਸਟੇਸ਼ਨ ਗੱਡੀ ਲੰਘੇ ਗਈ ਤੇ ਕਾਹਨੂੰ ਯਾਦ ਕਰਦਾ, ਹੁਣ ਤੂੰ ਬੁਲਾਏ। ਦੇਖੋ ਕੀ ਰਿਸ਼ਤੇਦਾਰੀ ਹੋਈ ਗੁਰਸਿੱਖ ਪਿਆਰੇ। ਸਤਿਗੁਰ ਗੁਰੂ ਰਾਮਦਾਸ ਮਹਾਰਾਜ, ਗੁਰੂ ਅਮਰਦਾਸ ਜੀ ਕਹਿੰਦੇ ਦੋਵੇਂ ਭਰਾ ਥੜੇ ਬਣਾਓ ਥੜੇ। ਐ ਰਾਮਿਆ ਤੂੰ ਵੱਡਾ, ਤੂੰ ਵੱਡਾ ਥੜਾ ਬਣਾ, ਉਹਦੇ ਤੇ ਮਹਾਰਾਜ ਦੀਆਂ ਪੋਥੀਆਂ ਰੱਖਾਂਗੇ। ਭਾਈ ਜੇਠਿਆ ਤੂੰ ਛੋਟੇ, ਤੂੰ ਛੋਟਾ ਥੜਾ ਬਣਾ, ਉਹਤੇ ਸੰਗਤ ਵਿੱਚ ਅਸੀਂ ਬੈਠੇ ਕਰਾਂਗੇ। ਸਹਿਜ ਦੱਸ ਦਿੱਤਾ, ਜਗ੍ਹਾ ਦੱਸ ਦਿੱਤੀ, ਦੋਹਾਂ ਨੇ ਥੜੇ ਬਣਾਏ ਤੇ ਜਾ ਕੇ ਕਹਿੰਦੇ ਪਿਤਾ ਜੀ, ਗੁਰੂ ਜੀ ਥੜੇ ਬਣ ਗਏ। ਸਤਿਗੁਰ ਕਹਿੰਦੇ ਚਲੋ ਵੇਖੀਏ। ਜਦ ਥੜਿਆਂ ਕੋਲ ਗੁਰੂ ਅਮਰਦਾਸ ਜੀ ਗਏ, ਕਹਿੰਦੇ ਢਾਹ ਦੋ, ਠੀਕ ਨਹੀਂ ਬਣੇ, ਇਹ ਤਾਂ ਗਲਤ ਬਣੇ। ਭਾਈ ਰਾਮਾ ਜਿਹੜਾ ਵੱਡਾ ਸੀ ਨਾ, ਉਹ ਕਹਿੰਦਾ ਬਣਿਆ ਤਾਂ ਠੀਕ ਹੈ, ਤੁਹਾਡੇ ਹੀ ਪਸੰਦ ਨਹੀਂ ਹੈ, ਆਖੋ ਸਤਨਾਮ, ਬਣਿਆ ਤਾਂ ਠੀਕ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਚੌਥੇ ਪਾਤਸ਼ਾਹ ਭਾਈ ਜੇਠਾ ਜੀ ਦੇ ਰੂਪ ਵਿੱਚ ਹੱਥ ਬੰਨ ਲਏ। ਸਤਿਗੁਰ ਗੁਰੂ ਅਮਰਦਾਸ ਮਹਾਰਾਜ ਜੀ, ਅਸੀਂ ਭੁੱਲਣ ਹਾਰ, ਤੂੰ ਸਮਰੱਥ ਵੱਡਾ, ਮੇਰੀ ਮਤ ਥੋਰੀ ਰਾਮ, ਅਸੀਂ ਤੁਹਾਡੇ ਮਰਜ਼ੀ ਦੇ ਕਦੋਂ ਬਣਾ ਸਕਦੇ ਹਾਂ, ਹੁਕਮ ਕਰੋ ਹੋਰ ਬਣਾ ਦਿੰਦੇ ਹਾਂ। ਚਲੋ ਦੁਬਾਰਾ ਬਣਾਉਣ ਤਾਂ ਭਾਈ ਰਾਮਾ ਵੀ ਲੱਗ ਗਏ ਔਖਾ ਸਿਖਾਲਾ, ਜਾਂ ਦੁਬਾਰਾ ਬਣਾਏ। ਗੁਰੂ ਅਮਰਦਾਸ ਜੀ ਕਹਿੰਦੇ ਢਾ ਦੋ, ਤਾਂ ਅੱਗੇ ਨਾਲੋਂ ਵੀ ਖਰਾਬ ਹੈ। ਉਹ ਭਾਈ ਰਾਮੇ ਨੇ ਪਤਾ ਕੀ ਬਚਨ ਵਰਤਿਆ, ਸ੍ਰੀ ਗੁਰੂ ਰਾਮਦਾਸ ਭਾਈ ਜੇਠਾ ਜੀ ਦੇ ਅੱਖਾਂ ਵਿੱਚ ਜਲ ਆ ਗਿਆ, ਹੱਥ ਬੰਨ ਲਏ, ਸਿਰ ਝੁਕ ਗਿਆ। ਤੇ ਭਾਈ ਰਾਮਾ ਕਹਿੰਦਾ ਨਾ ਗੁਰੂ ਅਮਰਦਾਸ ਜੀ ਨੂੰ, ਬਾਪੂ ਜੀ ਤੁਹਾਡੀ ਉਮਰ ਵੱਡੀ ਹੋ ਗਈ, ਤੁਹਾਡੇ ਹੁਣ ਗੱਲ ਯਾਦ ਨਹੀਂ ਰਹਿੰਦੀ, ਸਤਨਾਮ। ਉਹ ਤੁਸੀਂ ਵੀ ਨਾ ਗੁੱਸਾ ਕਰਿਆ ਕਰੋ, ਜਿਹੜੇ ਬਜ਼ੁਰਗ ਬੈਠੇ ਹੋ ਮੁੰਡੇ, ਅੱਜ ਕੱਲ ਕਹਿੰਦੇ ਨੇ ਬਾਪੂ ਤੂੰ 70 ਸਾਲ ਦਾ ਹੋ ਗਿਆ, ਹੁਣ ਅਕਲ ਟਿਕਾਣੇ ਨਹੀਂ ਰਹੀ। ਆਪਣੇ ਵੀ ਤਾਂ ਨਿਆਣੇ ਕਹਿੰਦੇ ਆ, ਸੰਭਾਲਿਆ ਕਰੋ ਉਹ। ਤੇ ਕਹਿਣਗੇ ਪੰਜਾਬ ਵਿੱਚ ਬੜਾ ਰੌਲਾ, ਬੜੀ ਡਾਂਗ ਖੜਕਦੀ ਹੈ ਬੁੜਿਆਂ ਨਾਲ, ਤੇ ਬੜੇ ਆਉਂਦੇ ਸਾਡੇ ਕੋਲ ਉੱਥੇ। ਤੇ ਮੇਰੀ ਤਾਂ ਇੱਕੋ ਬੇਨਤੀ ਹੁੰਦੀ ਹੈ ਬਜ਼ੁਰਗੋ, ਵੀ ਜੇ ਹੁਣ ਮੁੰਡਾ ਹੁਕਮ ਮੰਨਣ ਤੋਂ ਹਟ ਗਿਆ, ਕਹਿਣਾ ਮੰਨਣ ਤੋਂ, ਉਹ ਬੁੜਿਆ ਹੁਣ ਤੂੰ ਮੰਨਣ ਲੱਗ ਜਾ, ਡਾਂਗ ਕਾਹਨੂੰ ਖੜਕਾਈਏ, ਆਖੋ ਸਤਨਾਮ। ਗੁਆਂਢੀ ਤਮਾਸ਼ਾ ਤਾਂ ਨਹੀਂ ਵੇਖਣਗੇ ਤੁਹਾਡੇ। ਜਿੱਦਣ ਮੁੰਡਾ ਕਹਿਣਾ ਮੰਨਣ ਤੋਂ ਹਟ ਜਾਵੇ, ਬੇਬੇ ਤੇ ਬਾਪੂ ਮੰਨਣ ਲੱਗ ਜਾਵੇ, ਰੋਟੀ ਤਾਂ ਮਿਲ ਜੂ ਆਰਾਮ ਨਾਲ। ਪਰ ਦੋਵੇਂ ਡਾਂਗ ਚੱਕੀ ਖੜੇ ਨੇ। ਮੁੰਡਾ ਕਹਿੰਦਾ ਮੈਂ 16 ਸਾਲ ਪੜ੍ਹਿਆ, ਮੈਂ ਤੈਨੂੰ ਊੜਾ ਨਹੀਂ ਆਉਂਦਾ। ਬੁੜਾ ਕਹਿੰਦਾ ਮੇਰੀ 70 ਸਾਲ ਦੀ ਉਮਰ ਹੈ, ਤੂੰ ਮੇਰੇ ਨੌਹਾਂ ਚ ਫਿਰਦੇ। ਉਹ 70 ਚੱਕੀ ਫਿਰਦਾ, ਉਹ 16 ਚੱਕੀ ਫਿਰਦਾ, ਤੇ ਡਾਂਗ ਦੋਹਾਂ ਦੀ ਖੜਕ ਗਈ। ਪਰ ਜੇ ਤੁਸੀਂ ਨਿਆਣਿਆਂ ਤੋਂ ਕਹਿਣਾ ਮਨਾਉਣਾ ਹੈ ਨਾ, ਇੱਥੇ ਤਾਂ ਹੋਰ ਲਾਜ ਨੇ, ਮੈਂ ਇੰਡੀਆ ਦੀ ਗੱਲ ਕਰਦਾ, ਉੱਥੇ ਬੁੜਿਆਂ ਨੂੰ ਪਤਾ ਨਹੀਂ ਕੀ ਬਿਮਾਰੀ ਪੈ ਗਈ, ਕੀਲੇ ਵੀ ਮੁੰਡੇ ਦੇ ਨਾਂ, ਕੋਠੀ ਵੀ ਮੁੰਡੇ ਦੇ ਨਾਂ, ਟਰੈਕਟਰ ਵੀ ਮੁੰਡੇ ਦੇ ਨਾਂ, ਮੋਟਰ ਵੀ ਮੁੰਡੇ ਦੇ ਨਾਂ। ਜਦ ਤੱਕ ਸਾਰਾ ਹੁਣ ਮੁੰਡੇ ਦੇ ਨਾਂ ਕਰਾ ਤਾ, ਹੁਣ ਮੁੰਡੇ ਨੇ ਤੇਥੋਂ ਗੱਠੇ ਲੈਣੇ, ਫਿਰ ਕਿਸੇ ਧਰਮਸ਼ਾਲਾ, ਫਿਰ ਕਿਸੇ ਸੰਤਾਂ ਦੇ ਡੇਰੇ ਰੋਟੀਆਂ ਖਾਂਦਾ। ਹੋਰ ਗੁਰਸਿੱਖ ਪਿਆਰਿਓ, ਨੋਟ ਕਰ ਲਿਓ, ਪੜ੍ਹੇ ਲਿਖੇ ਬੈਠੇ ਹੋ, ਇੱਥੇ ਸ਼ਕਤੀ ਦੀ ਪੂਜਾ ਹੈ। ਸ਼ਕਤੀ ਬਿਨਾਂ ਕੋਈ ਨੀ ਕਿਸੇ ਨੂੰ ਮੰਨਦਾ। ਜੇ ਰੱਬ ਵਿੱਚ ਸ਼ਕਤੀ ਨਾ ਹੋਵੇ ਨਾ, ਤੁਸੀਂ ਰੱਬ ਨੂੰ ਵੀ ਮੰਨਣ ਤੋਂ ਹਟ ਜਾਓ। ਸ਼ਕਤੀ ਰੱਖੋ ਆਪਣੇ ਹੱਥ ਵਿੱਚ ਥੋੜੀ ਜੀ, ਚਾਰ ਕੀਲੇ ਨਾ ਰੱਖਿਆ ਕਰੋ, ਦੇਖੋ ਤੜਕੀ ਹੋਈ ਦਾਲ ਮਿਲੂਗੀ ਤੇ ਬਿਸਤਰਾ ਵਿਛਿਆ ਹੋਇਆ ਮਿਲੂਗਾ। ਕੋਈ ਸਤਨਾਮ, ਜਦੋਂ ਸ਼ਕਤੀ ਉਹਨਾਂ ਕੋਲ ਰੱਖੀ ਫਿਰ ਡੇਰਿਆਂ ਚ ਫਿਰੋ, ਫਿਰ ਬਿਰਧ ਆਸ਼ਰਮ ਟੋਲੋ ਕੋਈ ਜਾ ਕੇ, ਫਿਰ ਕਹਿਣਾ ਕੌਣ ਮੰਨੂਗਾ। ਆਪਣੀ ਤਾਂ ਗੱਲ ਛੱਡੋ, ਗੁਰੂ ਅਮਰਦਾਸ ਮਹਾਰਾਜ ਜੀ ਨੂੰ ਕਹਿੰਦਾ ਵੱਡਾ ਜਵਾਈ, ਤੁਸੀਂ ਬਿਰਧ ਹੋ ਗਏ, ਤੁਹਾਨੂੰ ਹੁਣ ਯਾਦ ਨੀ ਰਹਿੰਦਾ, ਇਹ ਠੀਕ ਬਣੇ? ਸਤਿਗੁਰ ਕਹਿੰਦੇ ਢਾ ਦੇ ਠੀਕ ਨੀ। ਜੇ ਉਹ ਤੀਸਰੀ ਵਾਰ ਬਣਾਏ ਨਾ, ਧੰਨ ਗੁਰੂ ਅਮਰਦਾਸ ਜੀ ਕਹਿੰਦੇ ਇਹ ਵੀ ਠੀਕ ਨੀ ਬਣੇ, ਢਾ ਦੇ। ਧੰਨ ਭਾਈ ਜੇਠਾ ਜੀ ਜਿਹਨਾਂ ਦਾ ਅੱਜ ਜ਼ਿਕਰ ਹੈ ਤੁਹਾਡੇ ਨਾਲ, ਉਹਨਾਂ ਨੇ ਤਾਂ ਚਰਨ ਫੜੇ, ਸਤਿਗੁਰੂ ਆਪ ਦੀ ਪਸੰਦ ਦੇ ਅਸੀਂ ਅਲਪੱਗ ਜੀਵ ਕਿੱਥੇ ਬਣਾ ਸਕਦੇ, ਆਪ ਹੁਕਮ ਕਰੋ ਹੋਰ ਬਣਾ ਦਈਏ। ਉਹ ਜਿਹੜਾ ਵੱਡਾ ਸੀ ਨਾ ਭਾਈ ਰਾਮਾ, ਉਹਨੇ ਮਾਰੀ ਕਹੀ ਵਗਾ ਕੇ ਤਸਲਾ ਮਾਰਿਆ, ਪਰ ਇਹ ਕਹਿੰਦਾ ਤੇਰੇ ਤਾਂ ਪਸੰਦੇ ਨਹੀਂ ਆਉਣੇ, ਕਿਸੇ ਹੋਰ ਤੇ ਬਣਾ ਲੈ। ਕੋਈ ਸਤਨਾਮ ਸੀ, ਉਹ ਵੀ ਰਿਸ਼ਤੇਦਾਰ, ਕਈ ਪਰੇ ਮਾਰੀ ਭਗਾ ਕੇ ਨੱਠਣ ਲੱਗਿਆ। ਧੰਨ ਗੁਰੂ ਅਮਰਦਾਸ ਜੀ ਕਹਿੰਦੇ ਆ ਜਾ, ਹੋਰ ਨੀ ਬਣਾਉਣੇ, ਹੁਣ ਨੀ ਬਣਾਉਂਦੇ, ਤੈਨੂੰ ਤਕਲੀਫ ਨੀ ਦਿੰਦੇ। ਸਤਿਗੁਰ ਪਾਤਸ਼ਾਹ ਕਹਿੰਦੇ ਉਹ ਰਾਮੇ, ਅਸੀਂ ਤਾਂ ਬਣਾਈਏ ਦੁਬਾਰਾ ਜੇ ਅਸੀਂ ਬੈਠਣਾ ਹੁੰਦਾ, ਅਸੀਂ ਤਾਂ ਬੈਠਣਾ ਹੀ ਨੀ। ਭਾਈ ਰਾਮਾ ਕਹਿੰਦਾ ਜੇ ਤੂੰ ਬੈਠਣਾ ਨੀ ਸੀ, ਸਾਨੂੰ ਕਾਹਨੂੰ 20 ਦਿਨ ਦੀ ਮਿੱਟੀ ਪਟਾਈ ਹੈ, ਫਿਰ ਕਦੇ ਬਣਾ ਤੇ ਕਦੇ ਢਾਹ ਤੇ, ਤੇ ਹੁਣ ਕਹਿੰਦਾ ਮੈਂ ਬੈਠਣਾ ਨੀ। ਜੇ ਬੈਠਣਾ ਹੀ ਨੀ ਸੀ ਮੈਂ ਬਣਾਉਂਦਾ ਕਿਉਂ ਸੀ? ਸੁਣਿਆ ਹੁਣ ਬਚਨ, ਧੰਨ ਗੁਰੂ ਅਮਰਦਾਸ ਜੀ ਕਹਿੰਦੇ ਭਾਈ ਰਾਮਿਆ, ਇਹ ਮਿੱਟੀ ਦੇ ਥੜੇ ਨੀ ਸੀ ਬੈਠਣ ਵਾਸਤੇ ਬਣਾਏ, ਮੈਂ ਤੁਹਾਡੇ ਦੋਹਾਂ ਦੇ ਖਿਰਦਿਆਂ ਵਿੱਚ ਵੇਖ ਰਿਹਾ ਸੀ ਕਿ ਮੇਰੇ ਬੈਠਣ ਜੋਗਾ ਥੜਾ ਕਿਹਦੇ ਖਿਰਦੇ ਵਿੱਚ ਹੈ। ਇਹ ਮਿੱਟੀ ਦੇ ਥੜਿਆਂ ਤੇ ਨਾਨਕ ਦੀ ਜੋਤ ਨੇ ਨੀ ਬੈਠਣਾ, ਮੈਂ ਸ੍ਰੀ ਗੁਰੂ ਨਾਨਕ ਦੀ ਜੋਤ ਨੂੰ ਬਿਰਾਜਮਾਨ ਕਰਨਾ ਸੀ ਤੁਹਾਡੇ ਅੰਦਰ, ਮੈਂ ਤੁਹਾਡੇ ਖਿਰਦੇ ਦਾ ਥੜਾ ਵੇਖ ਰਿਹਾ ਸੀ ਕਿ ਸਤਿਗੁਰ ਨਾਨਕ ਕਿਸ ਥੜੇ ਤੇ ਬੈਠਣਗੇ। ਉਹ ਰਾਮਿਆ ਤੇਰੇ ਅੰਦਰ ਉਹ ਥੜਾ ਹੈ ਨੀ, ਐਡਾ ਵੱਡਾ ਰਿਸ਼ਤੇਦਾਰ ਹੋ ਕੇ, ਇਸ ਘਰ ਦਾ ਜੁਆਈ ਹੋ ਕੇ, ਮਾਣ ਪ੍ਰਤਿਸ਼ਠਾ ਵਾਲਾ ਹੋ ਕੇ ਉਹਨੇ ਸਾਰਾ ਮਾਨ ਖੋ ਦਿੱਤਾ, ਰਿਸ਼ਤੇਦਾਰੀ ਛੱਡ ਦਿੱਤੀ, ਉਹ ਬਣ ਗਿਆ ਰਿਸ਼ਤੇਦਾਰ। ਹੁਣ ਵੀ ਹੱਥ ਬੰਨੀ ਖੜੇ ਮੇਰੇ ਸਤਿਗੁਰੂ, ਮੈਂ ਭੁੱਲਣ ਹਾਰ ਹੈ, ਮੈਨੂੰ ਹੁਕਮ ਕਰੋ ਹੋਰ ਕਿਹੋ ਜਿਹਾ ਬਣਾਵਾਂ। ਇਹ ਭਾਈ ਜੇਠੇ ਦੀ ਰਿਸ਼ਤੇਦਾਰੀ ਪੁੱਗ ਗਈ, ਇਹਨੇ ਰਿਸ਼ਤੇਦਾਰੀ ਦੇ ਫਰਜ਼ ਨਿਭਾ ਦਿੱਤੇ, ਮਾਣ ਪ੍ਰਤਿਸ਼ਠਾ ਛੱਡ ਦਿੱਤੀ, ਹੁਣ ਗੁਰੂ ਨਾਨਕ ਭਾਈ ਜੇਠੇ ਵਿੱਚ ਬੈਠੂਗਾ। ਕੋ ਸਤਨਾਮ ਤੇ ਕੈਸੀ ਵਡਿਆਈ ਬਖਸ਼ੀ, ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰੇ, ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾ ਤੋਲ ਤੂੰ। ਦੇਖੋ ਕੈਸੀਆਂ ਪਦਵੀਆਂ ਦਿੱਤੀਆਂ, ਧੰਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈ ਸਿਖਾਰੇ, ਨਾਨਕ ਤੂੰ ਲੈਣਾ ਤੂੰ ਹੈ, ਗੁਰ ਅਮਰ ਤੂੰ ਵਿਚਾਰ। ਕੈਸੀ ਵਿਚਾਰ ਗੁਰਬਾਣੀ ਦੀ, ਇੱਕ ਤੁਹਾਨੂੰ ਬੇਨਤੀ ਕਰਕੇ ਮੈਂ ਸਮਾਪਤੀ ਕਰਦੇ, ਕੱਚੀਆਂ ਪਿੱਲੀਆਂ ਗੱਲਾਂ ਨਾਲ ਗੁਰਦੁਆਰਿਆਂ ਵਿੱਚ ਨਾ ਜੁੜਿਆ ਕਰੋ। ਧਾਰਨਾ ਕਿੰਨੀਆਂ ਪੜ੍ਹਤੀਆਂ, ਕਹਾਣੀ ਕਿਹੜੇ ਰਾਜੇ ਦੀ, ਸੁਰਾਂ ਕਿਹੜੇ ਰਾਗ ਦੀਆਂ ਲੱਗ ਗਈਆਂ, ਹੱਥ ਬੰਨ ਕੇ ਤੁਹਾਨੂੰ ਬੇਨਤੀ ਹੈ ਬਾਣੀ ਦੀ ਵਿਚਾਰ ਨਾਲ ਜੁੜੋ। ਅਸੀਂ ਟੁੱਟ ਗਏ ਬਾਣੀ ਦੀ ਵਿਚਾਰ ਤੋਂ, ਤੇ ਤੋੜੇ ਸਾਡੇ ਲਾਣੇ ਨੇ, ਤੁਹਾਡਾ ਕਸੂਰ ਨੀ। ਆਨ ਕੱਚੀਆਂ ਪਿੱਲੀਆਂ ਗੱਲਾਂ ਇੱਥੇ ਸੁਣਾਈਆਂ ਜਾਣਗੀਆਂ, ਜਿਹੜੀਆਂ ਨਾ ਗੁਰ ਇਤਿਹਾਸ ਨਾਲ ਸੰਬੰਧਿਤ ਨੇ, ਨਾ ਸੂਰਜ ਪ੍ਰਕਾਸ਼ ਵਿੱਚ ਲਿਖੀਆਂ ਨੇ, ਨਾ ਭਾਈ ਗੁਰਦਾਸ ਨੇ ਲਿਖੀਆਂ, ਨਾ ਗੁਰੂ ਗੋਬਿੰਦ ਸਿੰਘ ਜੀ ਨੇ ਦਸਮ ਗ੍ਰੰਥ ਵਿੱਚ ਲਿਖੀਆਂ। ਤੇ ਗੁੱਸਾ ਤਾਂ ਕੋਈ ਮਨਾਇਓ ਨਾ, ਜ਼ਿਆਦਾ ਕਥਾ ਤਾਂ ਦੁਆਨਾਂ ਵਿੱਚ ਸਾਡੇ ਡੇਰਿਆਂ ਦੀ ਉਹ ਹੁੰਦੀ ਹੈ, ਅਖੋ ਸਤਨਾਮ ਸਾਡੇ ਮਹਾਂਪੁਰਸ਼ ਫਲਾਣੇ ਉਹਨਾਂ ਨੇ ਆਹ ਤਰ੍ਹਾਂ ਮਾਤ ਦਿਖਾਤੀ, ਸਾਡੇ ਡੇਰੇ ਆਹ ਬਣ ਗਿਆ, ਤੁਹਾਨੂੰ ਸਾਡੇ ਲਾਣੇ ਨੇ ਬਾਣੀ ਤੋਂ ਤੋੜਤਾ। ਬਾਣੀ ਦੀ ਵਿਚਾਰ, ਬਾਣੀ ਦੇ ਅਰਥ, ਗੁਰਮਤ ਦੀ ਵਿਚਾਰ, ਤੇ ਹੁਣ ਖਤਰਾ ਕੀ ਪੈਦਾ ਹੋ ਗਿਆ? ਸਿਆਣੇ ਬੈਠੇ ਹੋ, ਜਿਹੜਾ ਸਿੱਖ ਬਾਣੀ ਤੋਂ ਟੁੱਟ ਗਿਆ ਉਹ ਬਾਣੇ ਤੋਂ ਟੁੱਟ ਗਿਆ। ਜਾਂ ਤੇਰੇ ਕੋਲ ਬਾਣੀਓ ਨੀ ਤੇ ਬਾਣੇ ਦਾ ਕੀ ਭਾਵ ਰਹਿ ਗਿਆ? ਪਹਿਲਾਂ ਬਾਣੀ ਦਾਸ ਨੂੰ ਤੁਹਾਡੀ ਕਿਰਪਾ ਨਾਲ ਵਰਲਡ ਸਿੱਖ ਕੌਮ ਦੀ ਐਗਜੈਕਟਿਵ ਮੈਂਬਰ ਦਾ ਮਾਣ ਪ੍ਰਾਪਤ ਹੈ। ਜਦੋਂ ਵਿਸਾਖੀ ਮਨਾਉਣੀ ਸੀ ਸਾਡੀ ਮੀਟਿੰਗ ਹੋਈ ਤੇ ਮੈਨੂੰ ਕਹਿੰਦੇ, ਸਾਰਾ ਪੰਥ ਬੈਠਾ ਸੀ ਵਿਦਵਾਨ, ਅਖੇ ਜੀ ਸਾਰੇ ਸਿੱਖ ਜਗਤ ਨੂੰ ਅੰਬਰ ਛਕਾਉਣਾ, ਤੁਸੀਂ ਵੀ ਸੁਝਾਅ ਦਓ। ਮੈਂ ਕਿਹਾ ਵੀ ਮੇਰਾ ਸੁਝਾਅ ਇਹ ਹੈ ਕਿ ਅੰਮ੍ਰਿਤ ਛਕਾਉਣ ਦੀ ਗੱਲੇ ਛੱਡ ਦਿਓ। ਵਰਲਡ ਦੇ ਵਿਦਵਾਨ ਬੈਠੇ ਸੀ, ਇਹ ਕੋਈ ਵੀ ਰਿਕਾਰਡ ਬਣਿਆ ਉਸ ਗੱਲ ਦਾ, ਉਹ ਸਾਰੇ ਹੈਰਾਨ ਹੈ ਕਿ ਖੁਦ ਅੰਬਰ ਛਕਾਉਂਦਾ ਫਿਰਦਾ ਤੇ ਸਾਨੂੰ ਕਹਿੰਦਾ ਗੱਲ ਛੱਡ ਦੋ। ਮੈਂ ਕਿਹਾ ਗੱਲੇ ਛੱਡ ਦੋ, ਤੇ ਉਹ ਕਹਿੰਦੇ ਫਿਰ ਕਰੀਏ ਕੀ? ਮੈਂ ਕਿਹਾ ਇੱਕ ਕੰਮ ਕਰੋ, ਪਹਿਲਾਂ ਸਾਰੇ ਸਿੱਖ ਜਗਤ ਨੂੰ ਬਾਣੀ ਨਾਲ ਜੋੜ ਦੋ। ਆਖੋ ਪਹਿਲਾਂ ਸਿੱਖਾਂ ਨੂੰ ਬਾਣੀ ਨਾਲ ਜੋੜੋ, ਜਿਹੜਾ ਸਿੱਖ ਬਾਣੀ ਨਾਲ ਜੁੜ ਜਾਵੇ ਉਹ ਤਾਂ ਬਾਣਾ ਮੰਗਦਾ ਫਿਰੂਗਾ, ਉਹ ਤਾਂ ਹੱਥ ਬੰਨ ਕੇ ਕਹੂਗਾ ਅੰਮ੍ਰਿਤ ਛਕਾਓ। ਤੇ ਬ੍ਰੇਮ ਨਾਲ ਨੋਟ ਕਰ ਲਿਓ, ਜੇ ਬਾਣੀ ਨਹੀਂ ਹੈ ਤੇ ਬਾਣਾ ਪਾਈ ਫਿਰਦਾ, ਕਿਰਪਾਨ ਵੀ ਪਾਈ ਫਿਰਦਾ, ਦਾੜੀ ਵੀ ਰੱਖੀ ਫਿਰਦਾ, ਬਾਣੀ ਕੋਲ ਹੈ ਨਹੀਂ, ਉਹਦਾ ਹਸ਼ਰ ਕੀ ਹੈ? ਪੁਲਿਸ ਦੇ ਮਹਿਕਮੇ ਵਿੱਚ ਭਰਤੀ ਨਹੀਂ ਤੇ ਤਿੰਨ ਸਟਾਰ ਲਾਈ ਫਿਰਦਾ ਇੰਸਪੈਕਟਰੀ ਦੇ, ਫੌਜ ਵਿੱਚ ਭਰਤੀ ਨਹੀਂ ਤੇ ਮੇਜਰ ਦਾ ਸ਼ੋਕਾ ਲਾਈ ਫਿਰਦਾ, ਵਰਦੀ ਪਾਈ ਫਿਰਦਾ, ਉਹ ਤੁਹਾਨੂੰ ਪਤਾ ਹੀ ਹੈ ਸੱਤਵੇਂ ਦਿਨ ਪੁੱਠਾ ਹੀ ਲਟਕੂਗਾ। ਸਤਨਾਮ, ਪਹਿਲਾਂ ਮਹਿਕਮੇ ਵਿੱਚ ਭਰਤੀ ਹੋ, ਮਹਿਕਮੇ ਸਿੱਖ ਦਾ ਬਾਣੀ, ਉਹ ਤੋਂ ਬਾਅਦ ਯੂਨੀਫਾਰਮ ਹੈ ਬਾਣਾ। ਤੇਰੇ ਕੋਲ ਮਹਿਕਮਾ ਹੀ ਨਹੀਂ ਹੈ ਤੇ ਤੇਰਾ ਯੂਨੀਫਾਰਮ ਕੀ ਕਰੂਗਾ? ਅੱਜ ਸਾਡੇ ਕੋਲ ਬਾਣੀ ਨਹੀਂ ਹੈ, ਅਸੀਂ ਤੋੜ ਦਿੱਤਾ ਤੁਹਾਨੂੰ ਬਾਣੀ ਤੋਂ ਕੱਚੀਆਂ ਪਿੱਲੀਆਂ ਕਹਾਣੀਆਂ ਸੁਣਾ ਕੇ, ਕੱਚੀਆਂ ਪਿੱਲੀਆਂ ਕਥਾ ਸੁਣਾ ਕੇ ਗੁਰੂ ਘਰਾਂ ਦੇ ਵਿੱਚ। ਤੇ ਜਿਹੜਾ ਸਿੱਖ ਬਾਣੀ ਤੋਂ ਟੁੱਟ ਗਿਆ ਉਹ ਬਾਣੇ ਤੋਂ ਟੁੱਟ ਗਿਆ। ਨੌ ਗੁਰੂਆਂ ਨੇ ਤੁਹਾਨੂੰ ਕੇਵਲ ਤੇ ਕੇਵਲ ਬਾਣੀ ਨਾਲ ਜੋੜਿਆ। ਜਦ ਸਿੱਖ ਜਗਤ ਬਾਣੀ ਨਾਲ ਜੁੜ ਗਿਆ, ਫਿਰ 1756 ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਬਾਣਾ ਬਖਸ਼ ਦਿੱਤਾ। ਸਾਧਨਾ, ਬਾਣੀ ਤੋਂ ਬਿਨਾਂ ਬਾਣੀ ਨੀ, ਬਾਣੀ ਤੋਂ ਤੋੜਤਾ ਸੀ ਤੁਹਾਨੂੰ, ਬਾਣੀ ਤੋਂ ਟੁੱਟ ਗਏ, ਬਾਣੇ ਤੋਂ ਟੁੱਟ ਗਏ। ਤੇ ਵੱਡਾ ਖਤਰਾ ਪਤਾ ਕੀ ਹੋਇਆ? ਜਿਹੜਾ ਸਿੱਖ ਬਾਣੀ ਤੋਂ ਟੁੱਟ ਜਾਵੇ, ਬਾਣੇ ਤੋਂ ਟੁੱਟ ਜਾਵੇ, ਉਹ ਸਿੱਖ ਗੁਰੂ ਕੇ ਭਾਣੇ ਤੋਂ ਵੀ ਟੁੱਟ ਗਿਆ, ਕਦੇ ਗੁਰੂ ਦਾ ਹੁਕਮ ਨਹੀਂ ਮੰਨੂ, ਕਦੇ ਗੁਰੂ ਦੀ ਰਜਾ ਵਿੱਚ ਨਹੀਂ ਰਹੂਗਾ। ਤੁਹਾਨੂੰ ਬੇਨਤੀ ਹੈ, ਜਦੋਂ ਵੀ ਸਮਾਗਮ ਹੋਣੇ ਗੁਰਬਾਣੀ ਨਾਲ ਜੁੜੋ, ਗੁਰਬਾਣੀ ਦੀ ਵਿਚਾਰਧਾਰਾ ਨਾਲ ਜੁੜੋ। ਆ ਕੱਚੀਆਂ ਪਹਿਲਾਂ ਕਿਸੇ ਰਾਜੇ ਦੀ ਕਥਾ ਸੁਣਾਤੀ, ਕਿਸੇ ਗਣਕਾ ਦੀ ਕਥਾ ਸੁਣਾਤੀ, ਕਿਸੇ ਸੰਤ ਦੀ ਸੁਣਾਤੀ। ਇੱਕ ਹੋਰ ਮੈਨੂੰ ਦੁੱਖ ਨਾਲ ਕਹਿਣਾ ਪੈਂਦਾ, ਭਾਈ ਤਾਰੂ ਸਿੰਘ ਜੀ ਦੀ ਕੋਈ ਗੱਲ ਹੀ ਨਹੀਂ ਕਰਦਾ, ਗਿਆਨੀ ਮਨੀ ਸਿੰਘ ਦੀ ਸਾਡੇ ਸਟੇਜਾਂ ਤੇ ਗੱਲ ਨਹੀਂ ਹੋ ਰਹੀ, ਬਾਬਾ ਦੀਪ ਸਿੰਘ ਜੀ ਦੀ ਗੱਲ ਨਹੀਂ ਹੋ ਰਹੀ, ਭਾਈ ਤਾਰੂ ਸਿੰਘ ਜੀ ਦੀ ਗੱਲ ਕਰਨੀ ਛੱਡ ਦਿੱਤੀ, ਸਾਹਿਬਜ਼ਾਦਿਆਂ ਦੀ ਗੱਲ ਕਰਨੀ ਛੱਡ ਦਿੱਤੀ। ਬਸ ਜਿੱਧਰ ਜਾਓ ਆਪੋ ਆਪਣੀਆਂ ਸੰਪਰਦਾ ਦਾ ਹੀ ਝਗੜਾ ਚੱਲ ਰਿਹਾ। ਬਾਣੀ ਦੀ ਵਿਚਾਰ ਨਾਲ ਜੁੜੋ, ਬਾਣੀ ਨਾਲ ਜਿਹੜਾ ਜੁੜ ਗਿਆ ਉਹ ਤਾਂ ਹੱਥ ਬੰਨ ਕੇ ਕਹੂਗਾ ਮੈਨੂੰ ਬਾਣਾ ਬਖਸ਼ੋ। ਜਿਹੜਾ ਤੁਹਾਡਾ ਮੁੰਡਾ ਪੁਲਿਸ ਵਿੱਚ ਭਰਤੀ ਹੋ ਗਿਆ ਉਹ ਤਾਂ ਜਦੇ ਐਸਪੀ ਨੂੰ ਕਹੂਗਾ ਮੈਨੂੰ ਵਰਦੀ ਵੀ ਦੇ। ਸਤਨਾਮ, ਜਿਹੜਾ ਫੌਜ ਵਿੱਚ ਭਰਤੀ ਹੋ ਗਿਆ ਜਦੇ ਮੇਜਰ ਨੂੰ ਕਹੂਗਾ ਮੈਨੂੰ ਆਰਮੀ ਦੀ ਡਰੈਸ ਦੇ, ਯੂਨੀਫਾਰਮ ਦੇ। ਜਿਹੜਾ ਸਕੂਲ ਵਿੱਚ ਬੱਚਾ ਜਿਸ ਵਿੱਚ ਵੀ ਦਰਜ ਹੋ ਗਿਆ ਮਾਂ ਬਾਪ ਨੂੰ ਕਹੋ ਸਕੂਲ ਦੀ ਡਰੈਸ ਲੈ ਕੇ ਦੇ ਮੈਨੂੰ। ਪਰ ਪਹਿਲਾਂ ਭਰਤੀ ਹੋਣਾ ਕੀ ਹੈ ਸਿੱਖ ਦਾ? ਉਹ ਹੈ ਸਤਿਗੁਰਾਂ ਦੀ ਬਾਣੀ ਨਾਲ ਜੁੜਨਾ। ਨਾਨਕ ਤੂੰ ਲੈਣਾ ਤੂੰ ਹੈ ਗੁਰ ਅੰਮ੍ਰਿਤ ਤੂੰ ਵਿਚਾਰਿਆ, ਗੁਰ ਡਿੱਠਾ ਤਾਂ ਮਨ ਸਾਧਾਰਿਆ। ਸਿੱਖ ਜਗਤ ਦੇ ਵਿੱਚ ਰਿਸ਼ਤਾ ਨਿਭਾਇਆ ਹੈ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ, ਬਹੁਤ ਧੰਨਵਾਦ ਤੁਹਾਡਾ। ਬੜੇ ਪਿਆਰ ਸਤਿਕਾਰ ਦੇ ਨਾਲ ਬੇਨਤੀਆਂ ਸਰਵਣ ਕਰਦੇ ਹੋ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੁਣ ਪੰਜਵਾਂ ਸਵਾਲ ਹੈ, ਜਿਹੜਾ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਉਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਾਲ ਸੰਬੰਧਿਤ ਹੈ। ਉਹ ਗੁਰੂ ਤੇ ਸੰਗਤ ਦੀ ਕਿਰਪਾ ਨਾਲ ਕੱਲ ਨੂੰ ਤੁਹਾਡੇ ਚਰਨਾਂ ਵਿੱਚ ਹਾਜ਼ਰ ਕਰਾਂਗੇ। ਸਮੇਂ ਸਿਰ ਆਉਣ ਦੀ ਕਿਰਪਾਲਤਾ ਕਰਿਓ। ਕੱਲ ਦਾ ਸਮਾਂ ਗੁਰਮੁਖ ਪਿਆਰੇ ਗਿਆਨੀ ਜੀ ਸਾਹਿਬ ਪ੍ਰਬੰਧਕ ਸੱਜਣ ਤੁਹਾਨੂੰ ਅੱਜ ਦੱਸ ਦੇਣਗੇ। ਆਓ ਸਾਰੀ ਸੰਗਤ ਸ੍ਰੀ ਆਨੰਦ ਸਾਹਿਬ ਦੀ ਬਾਣੀ ਵਿੱਚ ਜੁੜੋ। ਕੋਈ ਰਸਨਾ ਵਾਂਝੀ ਨਾ ਰਵੇ। ਨਾਲ ਦੀ ਨਾਲ ਬੇਨਤੀ ਹੈ, ਸਰ ਸਰਵਣ ਸਿੰਘ ਜੀ ਉਹਨਾਂ ਨੇ ਉਚੇਤੇ ਤੌਰ ਤੇ ਇਹ ਬਚਨ ਕਰਕੇ ਕਿ ਆਉਂਦੇ ਹੋਏ ਟੇਪਾਂ ਲਿਆਇਓ ਸੰਗਤ ਵਾਸਤੇ, ਗੁਰਮਤ ਫਿਲਾਸਫੀ ਦੀਆਂ, ਗੁਰ ਇਤਿਹਾਸ ਦੀਆਂ। ਦਾਸ ਦੀਆਂ ਟੇਪਾਂ ਵਿੱਚ ਤੁਸੀਂ ਉਹ ਕਹਾਣੀਆਂ ਕੁਣੀਆਂ ਨਹੀਂ ਸੁਣੋਗੇ। ਬਸ ਜਿਹੋ ਜਿਹਾ ਕੋਈ ਗੁਰੂ ਦੀ ਕਿਰਪਾ ਨਾਲ ਗ੍ਰੰਥ ਪੜ੍ਹ ਲਿਆ ਤੇ ਜਿਹੋ ਜਿਹੀ ਟੇਪ ਸੁਣ ਲਈ, ਉਹ ਟੇਪਾਂ ਤੁਹਾਡੇ ਵਾਸਤੇ ਲਿਆਂਦੀਆਂ ਨੇ। ਉਹ ਕੱਲ ਨੂੰ ਅਸੀਂ ਭਾਈ ਸਾਹਿਬ ਜੀ ਨੂੰ ਇੱਥੇ ਦੇ ਦੇਵਾਂਗੇ। ਉਹਨਾਂ ਟੇਪਾਂ ਵਿੱਚ ਉਚੇਤੀ ਚੀਜ਼ ਜਿਹੜੀ ਹੈ, ਉਹਨਾਂ ਨੇ ਇੱਕ ਵਿਸ਼ੇਸ਼ ਸੈੱਟ ਤਿਆਰ ਕਰਾਇਆ, ਉਹ ਹੈ 10 ਸਵਈਆਂ ਦੀ ਕਥਾ। ਜਿਹੜੇ ਨਿਤਨੇਮ ਵਿੱਚ ਤੁਸੀਂ ਸਵਈਏ ਪੜ੍ਹਦੇ ਹੋ ਨਾ, ਸਰਾਬਕ ਸ਼ੁੱਧ ਸਮੂਹ ਸਿਧਾਨ ਕੇ, ਉਹਨਾਂ 10 ਸਵਈਆਂ ਦੀ ਕਥਾ ਉਚੇਤੇ ਤੌਰ ਤੇ ਉਹਨਾਂ ਨੇ ਕਰਵਾਈ ਹੈ ਤੇ ਨਾਲ ਹੋਰ ਕਥਾਵਾਂ ਨੇ। ਉਹ ਕੱਲ ਨੂੰ ਅਸੀਂ ਇੱਥੇ ਲਿਆਵਾਂਗੇ। ਜਿਹਨਾਂ ਜਿਹਨਾਂ ਪ੍ਰੇਮੀਆਂ ਨੂੰ ਲੋੜ ਹੋਈ ਭਾਈ, ਉਹ ਘਰਾਂ ਵਿੱਚ ਸੁਣੋ, ਬੱਚੇ ਬੱਚੀਆਂ ਨੂੰ ਸੁਣਾਓ ਤੇ ਬਾਣੀ ਦੇ ਅਰਥਾਂ ਨਾਲ ਜੁੜੋ।